ਧੰਨ ਗੁਰੂ ਗਰੀਬ ਨਵਾਜ ਜੀਉ ਮੰਨੈ ਪਾਵੈ ਮੂਖ ਦੁਆਰੂ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖੂ ਮੰਨੈ ਨਾਨਕ ਪਵੈ ਨਾ ਭੇਖੂ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਐਸਾ ਨਾਮ ਨਿਰੰਜਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਨਮਾਨਯੋਗ ਸਤਸੰਗ ਜੀਓ ਕੱਲ ਅਸੀਂ ਸ਼ਰਵਣ ਤੇ ਮੰਨਣ ਬਾਰੇ ਕੁਛ ਪੌੜੀਆਂ ਦਾ ਵਿਚਾਰ ਕੀਤਾ ਸੀ ਮੰਨਣ ਦਾ ਅਰਥ ਕੀ ਹੈ ਜੋ ਪਤੀਜ ਜਾਏ ਤਸੱਲੀ ਹੋ ਜਾਏ ਮਨ ਮੰਨ ਜਾਏ ਮਨੁੱਖ ਨੇ ਇੱਕ ਗੱਲ ਸੁਣੀ ਹੈ ਵੇਖੀ ਨਹੀਂ ਜਦੋਂ ਗੱਲ ਕਰੇਗਾ ਤੁਸੀਂ ਪੁੱਛਦੇ ਹੋ ਕਿ ਤੂੰ ਵੇਖਿਆ ਹੈ ਜਾਂ ਸੁਣਿਆ ਹੈ ਉਹ ਕਹਿ ਦਿੰਦਾ ਮੈਂ ਸੁਣਿਆ ਫਿਰ ਕਹਿੰਦੇ ਸੁਣਿਆ ਵੇਖਿਆ ਨਹੀਂ ਕੀ ਭਰੋਸਾ ਹੈ ਤੂੰ ਸੁਣਿਆ ਹੈ ਠੀਕ ਹੈ ਜਾਂ ਗਲਤ ਹੈ ਜੇ ਉਹ ਕਹਿ ਦੇਵੇ ਮੈਂ ਇਸਨੂੰ ਵੇਖਿਆ ਮੇਰਾ ਅਨੁਭਵ ਹੈ ਫਿਰ ਕਹਿ ਦਿੰਦੇ ਠੀਕ ਹੈ ਤੂੰ ਵੇਖਿਆ ਪਰ ਫਿਰ ਵੀ ਮਨ ਇਹ ਚਾਹੁੰਦਾ ਇਸਨੇ ਤੇ ਵੇਖਿਆ ਮੈਂ ਵੀ ਵੇਖਾਂ ਜੋ ਇਸਨੇ ਵੇਖਿਆ ਮੈਨੂੰ ਵੀ ਵਿਖਾ ਦੇਵੇ ਮੇਰਾ ਵੀ ਆਪਣਾ ਅਨੁਭਵ ਹੋ ਜਾਏ ਮੈਂ ਤਾਂ ਹੀ ਮੰਨਾਂਗਾ ਕਬੀਰ ਸਾਹਿਬ ਜੀ ਨੇ ਮੰਨਣ ਦੇ ਬਾਰੇ ਕੁਛ ਵਿਚਾਰ ਦਿੱਤੇ ਨੇ ਕਹਿੰਦੇ ਨੇ ਪਰਮਾਤਮਾ ਨਾਲ ਸਾਂਝ ਉਦੋਂ ਪਈ ਜਦੋਂ ਆਪਣਾ ਮਨ ਮੰਨ ਗਿਆ ਮੈਂ ਅਰਜ਼ ਕਰ ਰਿਹਾ ਸਾਂ ਮਨੁੱਖ ਸੰਸਾਰ ਵਿੱਚ ਤੇ ਮਨ ਮਨਾ ਲੈਂਦਾ ਕਰਤਾਰ ਨਾਲ ਮਨ ਨਹੀਂ ਮੰਨਦਾ ਆਮ ਕਰਕੇ ਮਨੁੱਖੀ ਮਨ ਦਾ ਅਧਿਐਨ ਕਰੋਗੇ ਤੇ ਇੰਜ ਜਾਪੇਗਾ ਮਨੁੱਖ ਨੂੰ ਸੰਸਾਰ ਤੇ ਸ਼ਰਧਾ ਹੈ ਕਰਤਾਰ ਤੇ ਸ਼ੱਕ ਹੈ ਪਤਾ ਨਹੀਂ ਹੈ ਵੀ ਕਿ ਨਹੀਂ ਕਰਤਾਰ ਤੇ ਸ਼ੱਕ ਹੈ ਪਰ ਸੰਸਾਰ ਤੇ ਸ਼ੱਕ ਨਹੀਂ ਜਿਸ ਦਿਨ ਕਰਤਾਰ ਤੇ ਸ਼ਰਧਾ ਬਣ ਗਈ ਤੇ ਸੰਸਾਰ ਤੇ ਸ਼ੱਕ ਪੈਣਾ ਸ਼ੁਰੂ ਹੋ ਗਿਆ ਇੱਕ ਦਿਨ ਸੰਸਾਰ ਨਹੀਂ ਸੀ ਅੱਜ ਹੈ ਕੱਲ ਫਿਰ ਨਹੀਂ ਰਹੇਗਾ ਇੱਕ ਦਿਨ ਬਸਤੀ ਨਹੀਂ ਸੀ ਜ਼ਮੀਨ ਸੀ ਖੁੱਲਾ ਆਸਮਾਨ ਸੀ ਸੁੰਦਰ ਮਕਾਨ ਬਣ ਗਏ ਪਹਿਲੇ ਨਹੀਂ ਸਨ ਬਣ ਗਏ ਇੱਕ ਦਿਨ ਨਹੀਂ ਰਹਿਣਗੇ ਇੱਕ ਦਿਨ ਇਹ ਸੰਸਾਰ ਨਹੀਂ ਸੀ ਹੁਣ ਹੈ ਕੱਲ ਨਹੀਂ ਰਹੇਗਾ ਇੱਕ ਦਿਨ ਧਨ ਨਹੀਂ ਸੀ ਫਿਰ ਆ ਗਿਆ ਹੁਣ ਹੈ ਹੋ ਸਕਦਾ ਕੱਲ ਨਾ ਰਹੇ ਨਹੀਂ ਰਹੇਗਾ ਪਰ ਕਰਤਾਰ ਉਹ ਤੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਿਸ ਦਿਨ ਇਹ ਸ਼ਰਧਾ ਬਣੇ ਸੰਸਾਰ ਨਾਸਵਾਨ ਹੈ ਕਰਤਾਰ ਸੱਤ ਹੈ ਬੰਦਾ ਧਾਰਮਿਕ ਬਣ ਗਿਆ ਉਸ ਦਿਨ ਇਹ ਸੰਤ ਬਣ ਗਿਆ ਉਸ ਦਿਨ ਗੁਰਮੁਖ ਗੁਰਸਿੱਖ ਬਣ ਗਿਆ ਪਰ ਜਦੋਂ ਅੰਦਰੋਂ ਇਹ ਜਾਪੇ ਕਿ ਕਰਤਾਰ ਪਤਾ ਨਹੀਂ ਹੈ ਕਿ ਨਹੀਂ ਬਾਕੀ ਸੰਸਾਰ ਤੇ ਪਾਸ ਹੈ ਹੀ ਹੈ ਅਜੇ ਤੱਕ ਮਨੁੱਖ ਦੀ ਸ਼ਰਧਾ ਸੰਸਾਰ ਤੇ ਹੈ ਕਰਤਾਰ ਤੇ ਨਹੀਂ ਮਨਨ ਨਹੀਂ ਹੋਇਆ ਜਿਸ ਦਿਨ ਮਨਨ ਹੋ ਜਾਏ ਮਨ ਮੰਨ ਜਾਏ ਕਬੀਰ ਸਾਹਿਬ ਜੀ ਕਹਿੰਦੇ ਨੇ ਤੇਰਾ ਮਨ ਮੰਨ ਜਾਏ ਰੱਬ ਨਾਲ ਸਾਂਝ ਬਣ ਜਾਏਗੀ ਪਰ ਮੈਂ ਇਹ ਜ਼ਰੂਰੀ ਗਰੰਟੀ ਨਹੀਂ ਦਿੰਦਾ ਕਿ ਲੋਕਾਂ ਦੀ ਤਸੱਲੀ ਹੋ ਜਾਏਗੀ ਤੇਰਾ ਮਨ ਮੰਨਣ ਨਾਲ ਲੋਕੀ ਇਹ ਮੰਨ ਜਾਣ ਕੇ ਵਾਕਿਆ ਇਹਨੂੰ ਰੱਬ ਮਿਲ ਪਿਆ ਇਸਦਾ ਮਨ ਮੰਨ ਗਿਆ ਕਹਿੰਦੇ ਨੇ ਜ਼ਰੂਰੀ ਨਹੀਂ ਹੋ ਸਕਦਾ ਲੋਕੀ ਨਾ ਮੰਨਣ ਉਹ ਆਪ ਕਹਿੰਦੇ ਨੇ ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਤੋ ਹਰ ਜਾਣਿਆ ਮਨ ਮਨ ਹੈ ਲੋਕ ਨਾ ਭਤੀਜਾ ਲੋਕਾਂ ਦੀ ਤਸੱਲੀ ਨਹੀਂ ਕਰਾ ਸਕੇਗਾ ਜੇਕਰ ਸੰਸਾਰ ਤੇ ਵਿਗਿਆਨ ਛਾ ਗਿਆ ਔਰ ਧਰਮ ਜਿਹੜਾ ਉਸ ਢੰਗ ਨਾਲ ਨਹੀਂ ਛਾ ਸਕਿਆ ਤੇ ਉਸਦਾ ਵੱਡਾ ਕਾਰਨ ਇਹ ਹੈ, ਵਿਗਿਆਨ ਜੋ ਕਰਦਾ ਹੈ, ਜਿਹੜਾ ਅਵਿਸ਼ਕਾਰ ਕਰਦਾ ਹੈ ਉਹ ਨਜ਼ਰ ਆਉਂਦਾ ਹੈ, ਮਨੁੱਖ ਦਾ ਮਨ ਮੰਨਦਾ ਹੈ, ਪਰ ਧਰਮ ਦਾ ਅਵਿਸ਼ਕਾਰ ਜ਼ਾਹਰਾ ਤੇ ਹੈ ਕੋਈ ਨਹੀਂ। ਇਹ ਤੇ ਅੰਤਰੀਵ ਗੱਲ ਹੈ, ਦੂਸਰੇ ਦੀ ਤਸੱਲੀ ਮਨੁੱਖ ਕਿਵੇਂ ਕਰਵਾ ਦੇ। ਜਦੋਂ ਤੱਕ ਕੁਛ ਨਹੀਂ ਮਿਲਿਆ ਕਹਿ ਨਹੀਂ ਸਕਦਾ ਮੈਨੂੰ ਮਿਲਿਆ, ਕਿਵੇਂ ਕਹੇ ਝੂਠ ਬੋਲੇ, ਪਰ ਜਦੋਂ ਮਿਲ ਜਾਂਦਾ ਫਿਰ ਵੀ ਨਹੀਂ ਦੱਸ ਸਕਦਾ ਕੀ ਮਿਲਿਆ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੈ ਤੇ ਕਿਆ ਕਹੀਐ, ਮਨ ਮਾਨੈ ਡੋਗ ਨਾ ਭਤੀਜੈ, ਨਾ ਭਤੀਜੈ ਤਾਉ ਕਿਆ ਕੇਜੈ। ਹੁਣ ਜਿਨ੍ਹਾਂ ਦਾ ਮਨ ਮੰਨ ਗਿਆ ਉਹਨਾਂ ਨੂੰ ਕਿਹਾ ਗਿਆ ਜਾਂ ਕਹਿ ਦਿਓ ਰੱਬ ਨਹੀਂ ਜਾਂ ਅੰਗਿਆਰਾਂ ਤੇ ਤੁਰੋ। ਕਹਿਣ ਲੱਗੇ ਮਨ ਮੰਨ ਗਿਆ ਕਿਵੇਂ ਕਹਿ ਦਈਏ, ਨਹੀਂ ਅੰਗਿਆਰਾਂ ਤੇ ਤੁਰਨਾ ਪ੍ਰਵਾਨ ਹੈ, ਪਰ ਇਹ ਨਹੀਂ ਕਹਿ ਸਕਦੇ ਪ੍ਰਮਾਤਮਾ ਨਹੀਂ। ਇੱਕ ਬੱਚੇ ਨੂੰ ਕਿਹਾ ਗਿਆ ਤੂੰ ਕਹਿ ਦੇ ਪ੍ਰਮਾਤਮਾ ਨਹੀਂ, ਨਹੀਂ ਤੇ ਤਪਦੇ ਥੰਮ ਨਾਲ ਜੱਫੀ ਪਾ। ਕਹਿੰਦਾ ਮਨ ਹੀ ਮੰਨ ਗਿਆ ਹੈ, ਮੈਂ ਕਿਵੇਂ ਕਹਾਂ ਨਹੀਂ, ਮੈਂ ਤੱਤੇ ਥੰਮ ਨਾਲ ਜੱਫੀ ਪਾ ਲਵਾਂਗਾ, ਪਰ ਇਹ ਕਹਿਣਾ ਮੁਸ਼ਕਲ ਹੈ ਕਿ ਰੱਬ ਨਹੀਂ ਕਿਉਂਕਿ ਮਨ ਮੰਨ ਗਿਆ। ਜਦੋਂ ਮਨ ਮੰਨ ਜਾਏ ਫਿਰ ਇਨਕਾਰ ਕਰਨਾ ਮੁਸ਼ਕਲ ਹੈ। ਭਾਈ ਮਤੀ ਦਾਸ ਨੂੰ ਕਿਹਾ ਗਿਆ ਸੀ ਤੂੰ ਜੋ ਗੁਰੂ ਚ ਮਨ ਮਨਾਇਆ ਇਹ ਛੱਡ ਦੇ, ਨਹੀਂ ਤੇ ਤੈਨੂੰ ਦੁਫਾੜ ਕੀਤਾ ਜਾਏਗਾ। ਕਹਿਣ ਲੱਗੇ ਹੁਣ ਮਨ ਮੰਨ ਗਿਆ, ਮੈਂ ਗੁਰੂ ਤੋਂ ਇਨਕਾਰ ਕਿਵੇਂ ਕਰਾਂ, ਮੈਂ ਇਸਦਾ ਸਿੱਖ ਨਹੀਂ। ਜਦੋਂ ਮਨ ਮੰਨ ਜਾਏ ਫਿਰ ਉਸਨੂੰ ਤੋੜਨਾ ਮੁਸ਼ਕਲ ਹੈ। ਉਸਦਾ ਤਨ ਦੁਫਾੜ ਹੋ ਸਕਦਾ ਪਰ ਉਸਦੀ ਸ਼ਰਧਾ ਦੁਫਾੜ ਨਹੀਂ ਹੋ ਸਕਦੀ। ਉਸਨੂੰ ਦੇਗ ਵਿੱਚ ਉਬਾਲਿਆ ਜਾ ਸਕਦਾ ਪਰ ਉਸ ਤੇ ਮੰਨਣ ਨੂੰ ਸੇਕ ਨਹੀਂ ਲੱਗ ਸਕਦਾ। ਮੰਨਣ ਕੀ ਹੈ, ਜਿੱਥੇ ਜਾ ਕੇ ਮਨ ਮੰਨ ਗਿਆ ਹੁਣ ਮਨ ਆਪਣਾ ਨਹੀਂ, ਹੁਣ ਮਨ ਰੱਬ ਦਾ ਹੋ ਗਿਆ, ਉਸਦੇ ਚਰਨਾਂ ਵਿੱਚ ਭੇਟ ਹੋ ਗਿਆ। ਹੁਣ ਮਨ ਮਰਜ਼ੀ ਆਪਣੀ ਨਹੀਂ, ਉਸ ਦੀ ਰਜ਼ਾ ਰਹਿ ਗਈ, ਹੁਣ ਬੰਦਾ ਨਹੀਂ ਰਹਿ ਗਿਆ, ਹੁਣ ਤੇ ਪ੍ਰਮਾਤਮਾ ਬਣ ਗਿਆ। ਐਸੀ ਅਵਸਥਾ ਵਿੱਚ ਜਿਹੜਾ ਪਹੁੰਚ ਜਾਂਦਾ ਹੈ ਉਸਦੀ ਅਵਸਥਾ ਨੂੰ ਕੌਣ ਆਖੇ। ਉੱਥੇ ਪਹੁੰਚਿਆ ਜਾ ਸਕਦਾ ਲੇਕਿਨ ਦੱਸਿਆ ਨਹੀਂ ਜਾ ਸਕਦਾ। ਜੇ ਕੋਈ ਦੱਸਣ ਦੀ ਗਲਤੀ ਕਰੇ ਉਹਨੂੰ ਪਛਤਾਉਣਾ ਪਵੇਗਾ। ਸਾਹਿਬ ਜੀ ਕਹਿੰਦੇ ਨੇ ਜੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਜਾਏ, ਤਸੱਲੀ ਹੋ ਜਾਏ, ਮਨ ਭਤੀਜ ਜਾਏ, ਫਿਰ ਕੀ ਮਿਲਦਾ। ਆਓ ਸਰਵਣ ਕਰੋ ਇੱਕ ਵਾਰ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਧੰਨ ਧੰਨ ਗੁਰੂ ਗਰੀਬ ਨਵਾਜ ਜੀਉ, ਮੰਨੈ ਪਾਵੈ ਮੋਖ ਦੁਆਰ,
ਮੰਨੈ ਪਾਵੈ ਮੋਖ ਦੁਆਰ। ਜਿਨ੍ਹਾਂ ਦਾ ਮਨ ਮੰਨ ਗਿਆ ਉਹ ਮੋਖ ਦੁਆਰਾ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲੈਂਦੇ ਨੇ। ਮੋਖ ਦੁਆਰ ਕੀ ਹੈ, ਜਿੱਥੇ ਬੰਧਨ ਕੋਈ ਨਹੀਂ। ਗੁਰੂ ਮੁਕਤੀ ਪ੍ਰਦਾਨ ਕਰਦਾ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਾਟੇ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਬੰਧਨ ਕੱਟੇ ਗਏ, ਮੋਖ ਪ੍ਰਾਪਤ ਹੋ ਗਿਆ। ਮੋਖ ਵਿੱਚ ਰੁਕਾਵਟ ਕੀ ਹੈ, ਸਾਡੀ ਮਨ ਮਰਜ਼ੀ। ਜਦੋਂ ਮਨੁੱਖ ਇਹ ਕਹਿੰਦਾ ਮੈਨੂੰ ਮੋਖ ਕਦੋਂ ਮਿਲੇਗਾ, ਗੱਲ ਬੜੀ ਸਪਸ਼ਟ ਹੈ, ਜਦੋਂ ਤੂੰ ਨਹੀਂ ਰਹੇਗਾ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾ ਏਕ ਨਹੀਂ ਸਰੈ। ਤੇਰੀ ਮੈਂ ਮੇਰੀ ਉੱਥੇ ਨਹੀਂ ਹੋਏਗੀ, ਜਦੋਂ ਵੈਕੁੰਠ ਧਾਮ ਵਿੱਚ ਹੋਏਗਾ ਪ੍ਰਮਾਤਮਾ ਤੇ ਹੋਏਗਾ, ਲੇਕਿਨ ਤੂੰ ਨਹੀਂ ਹੋਵੇਗਾ। ਇਹ ਮੇਲ ਹੈ, ਇਹ ਜੋੜ ਨਹੀਂ। ਬੰਦਾ ਜੋੜ ਜੋੜਨਾ ਚਾਹੁੰਦਾ, ਜੋੜ ਕਿੰਨਾ ਪੱਕਾ ਜੋੜ ਲਵੋ ਆਖਰ ਉਖੜ ਜਾਏਗਾ। ਲੱਕੜ ਨਾਲ ਲੱਕੜ ਦਾ ਲੱਗਾ ਜੋੜ ਅੱਜ ਨਹੀਂ 50 ਸਾਲਾਂ ਨੂੰ ਉਖੜੇਗਾ, ਜੋੜ ਨੇ ਉਖੜਨਾ। ਕਿਸੇ ਥਾਂ ਵੀ ਕੱਪੜਾ ਕਿੰਨਾ ਪੱਕਾ ਜੋੜੋ ਆਖਰ ਜੋੜ ਨੇ ਉਖੜ ਜਾਣਾ। ਪਰ ਮੇਲ ਜਿਹੜਾ ਹੈ, ਪਾਣੀ ਵਿੱਚ ਪਾਣੀ ਮਿਲਾ ਦਿਓ, ਅਲਹਿਦਾ ਨਹੀਂ ਕੀਤਾ ਜਾ ਸਕਦਾ ਕਿਹੜਾ ਪਹਿਲਾ ਪਾਣੀ ਹੈ ਕਿਹੜਾ ਬਾਅਦ ਵਿੱਚ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਪ੍ਰਮਾਤਮਾ ਨਾਲ ਮੇਲ ਹੈ ਮੰਨਣ, ਮੋਖ ਦੁਆਰਾ ਪ੍ਰਾਪਤ ਕਰ ਲਿਆ ਜਾ ਸਕਦਾ ਜੇ ਪ੍ਰਮਾਤਮਾ ਨੂੰ ਮੰਨ ਲਿਆ ਜਾਏ, ਨਾਮ ਨੂੰ ਮੰਨ ਲਿਆ ਜਾਏ, ਨਾਮ ਵਿੱਚ ਮਨ ਦੀ ਤਸੱਲੀ ਹੋ ਜਾਏ। ਹਾਂਜੀ,
ਮੰਨੈ ਪਰਵਾਰ ਸਾਧਾਰ।
ਜਿਨ੍ਹਾਂ ਨੂੰ ਆਪ ਨੂੰ ਮਿਲਿਆ ਨਾ, ਜੇਕਰ ਬੰਦਾ ਇਹ ਚਾਹੁੰਦਾ ਹੈ ਜੋ ਧਨ ਮੈਨੂੰ ਮਿਲਿਆ ਇਹ ਪੁੱਤਰ ਦੀ ਝੋਲੀ ਵਿਚ ਪਾ ਦੇਹਾਂ, ਇਹਨੂੰ ਦੇ ਕੇ ਜਾਵਾਂ, ਫਿਰ ਧਰਮੀ ਬੰਦਾ ਕਿਉਂ ਨਾ ਚਾਹੇਗਾ ਪਰਿਵਾਰ ਨੂੰ ਜੋ ਮੈਨੂੰ ਮਿਲਿਆ ਇਹਨਾਂ ਨੂੰ ਦੇ ਦੇਵਾਂ। ਪਰ ਮੁਸ਼ਕਲ ਇੱਕ ਹੈ, ਬੰਦੇ ਨੇ ਜੋ ਧਨ ਕਮਾਇਆ ਉਹ ਤੇ ਪਰਿਵਾਰ ਨੂੰ ਜਾਣ ਲੱਗਾ ਦੇ ਸਕਦਾ, ਪਰ ਧਰਮ ਨਹੀਂ ਦੇ ਸਕਦਾ। ਧਰਮ ਆਪ ਕਮਾਉਣਾ ਪੈਂਦਾ, ਕਮਾਇਆ ਧਰਮ ਕਿਸੇ ਦੀ ਝੋਲੀ ਵਿਚ ਨਹੀਂ ਪਾਇਆ ਜਾ ਸਕਦਾ। ਔਰ ਹੋਰ ਅਰਜ਼ ਕਰਦੇ ਹਾਂ, ਧਰਮ ਦੀ ਸਿਰਫ ਪ੍ਰੇਰਣਾ ਦਿੱਤੀ ਜਾਂਦੀ ਹੈ, ਗੁਰੂ ਨੇ ਵੀ ਪ੍ਰੇਰਣਾ ਦਿੱਤੀ ਹੈ, ਕਹਿੰਦੇ ਨੇ ਮੈਂ ਸਿਮਰਨ ਕਰ ਰਿਹਾ ਤੂੰ ਵੀ ਕਰ, ਜਿਸ ਦੀ ਮੈਂ ਆਰਾਧਨਾ ਕਰ ਰਿਹਾ ਤੂੰ ਵੀ ਕਰ। ਨਹੀਂ ਤੇ ਗੁਰੂ ਆਪ ਹੀ ਕਹਿ ਦਿੰਦੇ ਤੁਹਾਡੇ ਥਾਂ ਮੈਂ ਹੀ ਅੰਮ੍ਰਿਤ ਪਾਨ ਕਰ ਲੈਣਾ, ਤੁਹਾਨੂੰ ਕਿਸੇ ਨੂੰ ਅੰਮ੍ਰਿਤ ਪਾਨ ਕਰਨ ਦੀ ਲੋੜ ਨਹੀਂ। ਉਹਨਾਂ ਕਹਿ ਦਿੱਤਾ ਨਹੀਂ, ਮੈਂ ਅੰਮ੍ਰਿਤ ਪਾਨ ਕੀਤਾ ਤੁਸੀਂ ਵੀ ਕਰ ਲੈਣਾ, ਮੈਂ ਪੰਜ ਬਾਣੀਆਂ ਦਾ ਪਾਠ ਕਰ ਰਿਹਾ ਤੁਸੀਂ ਵੀ ਕਰਨਾ, ਮੈਂ ਰਹਿਤਾ ਰੱਖ ਰਿਹਾ ਇਹ ਤੁਸੀਂ ਵੀ ਰੱਖਣੀਆਂ। ਧਰਮੀ ਬੰਦੇ ਨੇ ਜੋ ਆਪ ਟੇਕ ਲਈ ਹੈ ਉਹ ਟੇਕ ਪਰਿਵਾਰ ਨੂੰ ਵੀ ਦਿੰਦਾ, ਉਹ ਪ੍ਰੇਰਣਾ ਪਰਿਵਾਰ ਨੂੰ ਵੀ ਦਿੰਦਾ। ਮੰਨੈ ਪਰਿਵਾਰ ਹੈ ਸਾਧਾ, ਜਿਸਦਾ ਮਨ ਨਾਮ ਵਿਚ ਪਤੀਜਦਾ, ਜੇ ਪਤੀਜ ਜਾਏ ਪਰਿਵਾਰ ਨੂੰ ਵੀ ਉਹ ਨਾਮ ਦਾ ਆਸਰਾ ਦਿੰਦਾ। ਦਿੰਦਾਤ ਕਹੇਗਾ ਹੋਰ ਟੇਕ ਕੋਈ ਟੇਕ ਨਹੀਂ, ਨਾਮ ਦੀ ਅਸਲ ਟੇਕ ਹੈ, ਬੱਚਿਆਂ ਨੂੰ ਨਾਮ ਦੀ ਟੇਕ ਬਾਰੇ ਪ੍ਰੇਰਣਾ ਦੇਵੇਗਾ, ਪਤਨੀ ਨੂੰ ਇਹ ਪ੍ਰੇਰਣਾ ਦੇਵੇਗਾ, ਪਰਿਵਾਰ ਨੂੰ ਇਹ ਆਸਰਾ ਦੇਵੇਗਾ। ਦੀਨ ਦਿਆਲ ਭਰੋਸਾ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਉੱਥੇ ਬੇੜੇ ਵਿਚ ਨਾਮ ਦੇ ਬੇੜੇ ਵਿਚ ਸਾਰੇ ਪਰਿਵਾਰ ਨੂੰ ਬਿਠਾਉਂਦਾ, ਕਹਿੰਦਾ ਕੋਈ ਖਾਲੀ ਨਾ ਰਹਿ ਜਾਏ, ਜੇ ਕੋਈ ਫੇਰ ਵੀ ਰਹਿ ਜਾਏ ਤੇ ਉਹਦੇ ਭਾਗ। ਵੈਸੇ ਗੁਰਮੁਖ ਦਾ ਇੱਕ ਪ੍ਰਜ਼ੋਰ ਯਤਨ ਹੁੰਦਾ ਹੈ ਕਿ ਜਿਸ ਬੇੜੇ ਤੇ ਮੈਂ ਬੈਠਾ ਸਾਰੇ ਬੈਠ ਜਾਣ। ਹਾਂਜੀ,
ਮੰਨੈ ਤਰੈ ਤਾਰੇ ਗੁਰਸਿੱਖ,
ਮੰਨੈ ਤਰੈ ਤਾਰੇ ਗੁਰਸਿੱਖ। ਇਹ ਗੁਰਸਿੱਖ ਪਾਠ ਕਥਾ ਨਹੀਂ, ਕਿਉਂਕਿ ਗੁਰਦੇ ਰਾਰੇ ਨੂੰ ਅੰਕੜ ਹੈ ਲਗਾ ਮਾਤਰਾ ਮਾਰੇ। ਸਮੇਂ ਸਮੇਂ ਅਨੁਸਾਰ ਮੈਂ ਬੇਨਤੀ ਕਰਾਂਗਾ, ਐਵੇਂ ਨਹੀਂ ਲਗਾਈਆਂ ਗਈਆਂ। ਗੁਰਪ੍ਰਸਾਦ ਦੱਦੇ ਨੂੰ ਸਿਹਾਰੀ ਹੈ, ਜਿੱਥੇ ਪ੍ਰਸਾਦੇ ਕੋਈ ਨਹੀਂ ਭਰਦੇ, ਪਰ ਲਾਈ ਕਿਉਂ ਗਈ? ਇਹਦਾ ਅਰਥ ਹੈ, ਹਰ ਲਗ ਮਾਤਰ ਦਾ ਅਰਥ ਹੈ ਗੁਰੂ ਦੀ ਕਿਰਪਾ ਦੁਆਰਾ ਉੱਥੇ ਅਰਥ ਇਹਦਾ ਹੋਵੇਗਾ। ਇਸੇ ਤਰ੍ਹਾਂ ਇੱਕ ਵਚਨ ਨਾ ਬਣਾਉਣ ਵਾਸਤੇ ਔਂਕੜ ਲਗਾਇਆ ਜਾਂਦਾ, ਬਹੁ ਵਚਨ ਬਣਾਉਣ ਵਾਸਤੇ ਔਂਕੜ ਨਹੀਂ ਰਹਿ ਜਾਂਦਾ। ਜਿਵੇਂ ਹੈ ਕਰਤਾ ਪੁਰਖ, ਪੁਰਖ ਦੇ ਖੱਤੇ ਨੂੰ ਔਂਕੜ ਹੈ, ਪੁਰਖ ਕੋਈ ਨਹੀਂ ਪੜ੍ਹਦੇ, ਉਹ ਕਿਉਂ ਲਗਾਇਆ ਗਿਆ, ਇਸਦਾ ਕਾਰਨ ਕੀ ਹੈ? ਇਹ ਮੈਂ ਬੇਨਤੀ ਆਪ ਜੀ ਦੀ ਖਿਦਮਤ ਵਿਚ ਕਰਦਾ ਰਹਾਂਗਾ, ਜਿਵੇਂ ਸਤਿਗੁਰੂ ਪਾਤਸ਼ਾਹ ਸੁਮਤ ਦੇਵੇ। ਤੋਂ ਅਰਜ਼ ਕਰ ਰਿਹਾ ਸਾਂ, ਇੱਥੇ ਹੈ ਮੰਨੈ ਤਰੈ ਤਾਰੈ ਗੁਰਸਿੱਖ, ਗੁਰਦੇ ਰਾਰੇ ਨੂੰ ਔਂਕੜ ਹੈ, ਉਸ ਨੂੰ ਅਲੈਦਾ ਕਰ ਰਹੇ ਹੈ। ਕਹਿੰਦੇ ਨੇ ਗੁਰੂ ਆਪ ਮੰਨਦਾ ਤੇ ਪਹਿਲੋਂ ਤਰਦਾ ਫਿਰ ਸਿੱਖ ਨੂੰ ਵੀ ਤਾਰ ਲੈਂਦਾ। ਆਪ ਗੁਰੂ ਨੇ ਮੰਨਿਆ, ਗੁਰੂ ਨੇ ਆਪ ਮੰਨਣ ਵਿਚ ਡੁਬਕੀ ਲਗਾਈ, ਪਰਮਾਤਮਾ ਚ ਅਭੇਦ ਹੋ ਗਏ, ਫਿਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਜੋ ਆਪ ਮੁਕਤ ਹੈ ਤੇ ਮੈਨੂੰ ਤਾਰ ਲੈਂਦਾ, ਐਸੇ ਗੁਰੂ ਤੋਂ ਮੈਂ ਕੁਰਬਾਨ ਹਾਂ, ਐਸੇ ਗੁਰੂ ਤੋਂ ਸਦਕੇ ਹਾਂ। ਜੋ ਆਪ ਹੀ ਬੰਧਨ ਵਿਚ ਹੈ ਦੂਸਰੇ ਨੂੰ ਮੁਕਤ ਕਿਵੇਂ ਕਰੇਗਾ? ਜੋ ਆਪ ਹੀ ਸੁੱਤਾ ਹੈ ਉਹ ਦੂਸਰੇ ਨੂੰ ਕਿਵੇਂ ਜਗਾਏਗਾ? ਗੁਰੂ ਆਪ ਮੁਕਤ ਹੈ, ਗੁਰੂ ਨੇ ਪਹਿਲੋਂ ਆਪ ਨਾਮ ਮੰਨੇ। ਕਹਿੰਦੇ ਨੇ ਇਸੇ ਲਈ ਸਿੱਖ ਨੂੰ ਵੀ ਤਾਰ ਲੈਂਦਾ, ਉਸ ਨੂੰ ਵੀ ਮੰਨਣ ਦੀ ਦਾਤ ਦਿੰਦਾ। ਹਾਂਜੀ,
ਮੰਨੈ ਨਾਨਕ ਪਾ ਨਾ ਭਿੱਖ।
ਅਨੇਕਾਂ ਲੋਕ ਨਾਮ ਦੀ ਗੱਲ ਵੀ ਕਰਦੇ ਨੇ ਤੇ ਦਰ ਦਰ ਪਿੱਛਿਆ ਵੀ ਮੰਗਦੇ ਫਿਰਦੇ ਨੇ। ਸਾਹਿਬਾਂ ਨੇ ਉਹਨਾਂ ਨੂੰ ਕਹਿ ਦਿੱਤਾ, ਜਦੋਂ ਕੋਈ ਨਾਮ ਮੰਨ ਲੈਂਦਾ ਉਹ ਤੇ ਦਾਤਾ ਹੁੰਦਾ, ਉਹ ਭਿਖਾਰੀ ਨਹੀਂ ਹੁੰਦਾ। ਉਹ ਕੋਈ ਸੰਸਾਰ ਵਿਚ ਦੇਣ ਵਾਸਤੇ ਆਉਂਦਾ, ਘਰ ਘਰ ਮੰਗਣ ਵਾਸਤੇ ਨਹੀਂ ਆਉਂਦਾ। ਅਨੇਕਾਂ ਲੋਕ ਦਰ ਦਰ ਪਿੱਛਿਆ ਕਰਦੇ ਫਿਰਦੇ ਸਨ, ਜੋਗੀ ਹੋਵਾਂ ਜਗ ਪਾਵਾਂ, ਘਰ ਘਰ ਭੀਖਿਆ ਲਿਓ, ਦਰਗਾਹ ਲੇਖਾ ਮੰਗੀ ਹੈ ਕਿਸ ਕਿਸ ਉੱਤਰ ਦੇਵੋ। ਜਦੋਂ ਦਰਗਾਹ ਚ ਲੇਖਾ ਮੰਗਿਆ ਗਿਆ ਕਿਸ ਕਿਸ ਨੂੰ ਜਵਾਬ ਦੇਵਾਂਗਾ, ਘਰ ਘਰ ਤੋਂ ਮੰਗ ਕੇ ਭਿਖਿਆ ਲਈ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਐਸਾ ਫਕੀਰ ਕੀ ਫਕੀਰ ਹੈ ਜਿਹੜਾ ਪਰਾਏ ਦਰਵਾਜੇ ਦੀ ਆਸ ਰੱਖੇ। ਮੰਨਣ ਤੇ ਉਹਨੇ ਕੀਤਾ ਜਿਹੜਾ ਆਪਣੇ ਮਾਲਕ ਦੇ ਦਰਵਾਜੇ ਤੇ ਬੈਠ ਗਿਆ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜਿਉਂ ਸਰੀਰੋਂ ਲੇ। ਤਨ ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਬਚਨ ਹੈ, ਕੋ ਦਰਵੇਸ਼ੀ ਜਾਣ ਸੀ ਬਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡੇ ਮੰਗਦਾ ਤ੍ਰਿਗ ਜੀਵਨ ਤ੍ਰਿਗ ਵੇਸ਼। ਲਾਨਤ ਹੈ ਐਸੇ ਜੀਵਨ ਨੂੰ, ਲੋਕਾਂ ਨੂੰ ਨਾਮ ਦੀ ਗੱਲ ਕਹੇ ਔਰ ਆਪ ਘਰ ਘਰ ਮੰਗਦਾ ਫਿਰੇ। ਇਸੇ ਲਈ ਸਾਹਿਬਾਂ ਨੇ ਕਿਸੇ ਸਿੱਖ ਨੂੰ ਭਿਖਾਰੀ ਨਹੀਂ ਬਣਾਇਆ। ਕਹਿੰਦੇ ਨੇ ਦਾਤਾ ਤੇਰਾ ਇੱਕ ਹੈ, ਉਹ ਤੈਨੂੰ ਦਾਤ ਦੇਵੇਗਾ, ਮੰਨੈ ਨਾਨਕ ਭਵੈ ਨਾ ਭਿੱਖ। ਉਹ ਦਰ ਦਰ ਪਿੱਛਿਆ ਲਈ ਨਹੀਂ ਜਾਂਦਾ, ਨਾ ਹੀ ਰੋਟੀ ਮੰਗਣ ਤੇ ਨਾ ਹੀ ਦਰ ਦਰ ਨਾਮ ਮੰਗਣ ਵਾਸਤੇ। ਉਹਦਾ ਗੁਰੂ ਹੀ ਐਸਾ ਹੈ ਜੋ ਦਾਤ ਦੇ ਰਿਹਾ। ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਗੁਰੂ ਬਾਦਸ਼ਾਹ ਵੀ ਹੈ, ਗੁਰੂ ਦਰਵੇਸ਼ ਵੀ ਹੈ। ਸਿੱਖ ਬਾਦਸ਼ਾਹ ਵੀ ਹੈ, ਸਿੱਖ ਦਰਵੇਸ਼ ਵੀ ਹੈ। ਨਾ ਤੇ ਇਹਨੂੰ ਮੰਗਣ ਲਈ ਕਿਸੇ ਬਾਦਸ਼ਾਹ ਕੋਲ ਜਾਣਾ ਪੈਂਦਾ, ਨਾ ਕਿਸੇ ਦਰਵੇਸ਼ ਕੋਲ ਜਾਣਾ ਪੈਂਦਾ। ਇਹ ਦਰਵੇਸ਼ ਵੀ ਹੈ, ਇਹ ਬਾਦਸ਼ਾਹ ਵੀ ਹੈ। ਹਾਂਜੀ।
ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ।
ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। ਇਸ ਸ਼ਬਦ ਨੂੰ ਫਿਰ ਮੈਂ ਅੱਜ ਦੁਹਰਾ ਦਿਆਂ। ਜਿਵੇਂ ਸ਼ਬਦ ਹੈ ਮਾਤਾ ਦਾ ਅਰਥ ਹੈ ਮਾਂ, ਲੇਕਿਨ ਸ਼ਬਦ ਹੈ ਮਾਤਾ ਜਿਹਦਾ ਅਰਥ ਹੈ ਜਿਸ ਨੂੰ ਮਸਤੀ ਚੜੀ ਹੈ। ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉੱਥੇ ਉਚਾਰਨ ਅੱਖਰ ਉਹੋ ਹੀ ਨੇ, ਲੇਕਿਨ ਅਰਥ ਮਾਂ ਨਿਕਲੇ ਇਸ ਢੰਗ ਨਾਲ ਪੜਨਾ। ਲੇਕਿਨ ਤੇਰਾ ਜਨ ਰਾਮ ਰਸਾਇਣ ਮਾਤਾ ਜੋੜ ਬਿਲਕੁਲ ਉਹੋ ਹੈ, ਲੇਕਿਨ ਉਸ ਨੂੰ ਪੜਾਂਗੇ ਇਸ ਢੰਗ ਨਾਲ ਪਤਾ ਲੱਗੇ ਕਿ ਉਹਨੂੰ ਨਾਮ ਦੀ ਮਸਤੀ ਚੜੀ ਹੋਈ ਹੈ। ਇੱਥੇ ਮਨ ਤੇ ਮਨ, ਮਨ ਪਹਿਲਾ ਜਿਹੜਾ ਮਨ ਹੈ ਉਹਦਾ ਅਰਥ ਹੈ ਮੰਨਣਾ, ਦੂਸਰਾ ਜਿਹੜਾ ਮਨ ਹੈ ਉਹਦਾ ਅਰਥ ਹੈ ਮਨ ਤੇ ਮੰਨਣਾ ਨਹੀਂ। ਕੋਈ ਮਨ ਵਿੱਚ ਮੰਨ ਕੇ ਵੇਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਕੋਈ ਮਨ ਵਿੱਚ ਮੰਨ ਕੇ ਵੇਖੇ ਇਹੋ ਜਿਹਾ ਨਾਮ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਕਿ ਆਪ ਤੇ ਨਿਸਤਾਰਾ ਉਸਦਾ ਹੁੰਦਾ, ਪਰਿਵਾਰ ਦਾ ਵੀ ਨਿਸਤਾਰਾ ਹੋ ਜਾਂਦਾ। ਉਹਨੂੰ ਘਰ ਘਰ ਭਿੱਖਿਆ ਨਹੀਂ ਮੰਗਣੀ ਪੈਂਦੀ, ਉਸਦਾ ਹਿਰਦਾ ਹੀ ਤੀਰਥ ਬਣ ਜਾਂਦਾ ਔਰ ਮੰਨਣ ਦੇ ਰੂਪੀ ਡੁਬਕੀ ਲਗਾ ਕੇ ਪ੍ਰਮਾਤਮਾ ਚ ਅਭੇਦ ਹੋ ਜਾਂਦਾ। ਹਾਂਜੀ।
ਪੰਜ ਪਰਵਾਨ ਪੰਜ ਪ੍ਰਧਾਨ।
ਪੰਜ ਸ਼ਬਦ ਦੇ ਅਰਥ ਨੂੰ ਸਮਝਣ ਲਈ ਬਹੁਤੇ ਨਹੀਂ, ਸਿਰਫ ਦੋ ਪ੍ਰਮਾਣ ਮੈਂ ਤੁਹਾਡੇ ਸਾਹਮਣੇ ਰੱਖਦੀ ਹਾਂ। ਪੰਚ ਦਾ ਅਰਥ ਹੈ ਮੁਖੀ ਸ਼੍ਰੋਮਣ, ਜਿਵੇਂ ਕਹਿੰਦੇ ਸਨ ਨਗਰਾਂ ਚ ਪੰਚ ਨੇ। ਇੱਕ ਪ੍ਰਮਾਣ ਗੌੜੀ ਰਾਗ ਵਿੱਚੋਂ ਆਪ ਜੀ ਦੇ ਸਮਕਸ਼ ਮੈਂ ਰੱਖਾਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਨ ਹੈ। ਇੱਕ ਤਪਾ ਗੁਰੂ ਅਮਰਦਾਸ ਦੀ ਬੜੀ ਨਿੰਦਾ ਕਰਦਾ ਸੀ ਤੇ ਗੋਇੰਦਵਾਲ ਹੀ ਰਹਿੰਦਾ ਸੀ। ਸਾਹਿਬਾਂ ਨੇ ਇਸ ਦੀ ਅਸਲੀਅਤ ਨਗਰ ਦੇ ਮੁਖੀਆਂ ਨੂੰ ਵਿਖਾਉਣ ਵਾਸਤੇ ਬੜਾ ਵੱਡਾ ਇੱਕ ਵਾਰ ਲੰਗਰ ਕੀਤਾ ਤੇ ਕਹਿ ਦਿੱਤਾ, ਤਪਾ ਜੀ ਆਓ ਤੁਸੀਂ ਵੀ ਚਰਨ ਪਾਓ। ਕਹਿਣ ਲੱਗਾ, ਮੈਂ ਨਹੀਂ ਆਵਾਂਗਾ, ਮੈਂ ਤੁਹਾਡੇ ਲੰਗਰ ਵਿੱਚ ਨਹੀਂ ਆਵਾਂਗਾ, ਮੇਰੇ ਛਕਣ ਦੇ ਯੋਗ ਹੀ ਨਹੀਂ। ਸਾਹਿਬ ਕਹਿਣ ਲੱਗੇ, ਤੁਹਾਡੀ ਮਰਜ਼ੀ, ਸਾਡਾ ਤੇ ਕੰਮ ਸੀ ਤੁਹਾਨੂੰ ਬੇਨਤੀ ਕਰਨੀ। ਕਹਿ ਦਿੱਤਾ, ਜਿਹੜਾ ਅੱਜ ਲੰਗਰ ਛਕਣ ਆਵੇਗਾ ਨਾ, ਉਹਨੂੰ ਪਹਿਲੋ ਕਿਹਾ ਦਮੜੇ ਦਿੱਤੇ ਜਾਣਗੇ, ਫਿਰ ਕਹਿਣ ਲੱਗੇ ਪੰਜ ਪੰਜ ਸੋਨੇ ਦੀਆਂ ਮੋਹਰਾਂ ਦੇਵਾਂਗੇ। ਤਪੇ ਦਾ ਆਸਨ ਹਿੱਲ ਗਿਆ। ਕਹਿਣ ਲੱਗਾ, ਮੈਂ ਤੇ ਨਹੀਂ ਜਾਣਾ, ਤੇ ਆਪਣੇ ਪੁੱਤਰ ਨੂੰ ਤਿਆਰ ਕੀਤਾ। ਕਹਿਣ ਲੱਗਾ, ਸਿੱਧਾ ਨਾ ਜਾਈ, ਕੋਈ ਵੇਖ ਨਾ ਲਵੇ, ਕੰਧ ਟੱਪ ਕੇ ਚਲਾ ਜਾ। ਉਹ ਦੀਵਾਰ ਟੱਪਣ ਲੱਗਾ ਤੇ ਦੇਖ ਕੇ ਉਹਦੀ ਲੱਤ ਟੁੱਟ ਗਈ। ਜਦੋਂ ਸ਼੍ਰੋਮਣੀ ਬੰਦਿਆਂ ਨੂੰ ਪਤਾ ਲੱਗਾ ਪੰਜ ਸ਼ਬਦ ਗੁਰੂ ਰਾਮਦਾਸ ਜੀ ਨੇ ਇੱਥੇ ਵਰਤਿਆ, ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੇ ਜਜਮਾਲਿਆ। ਅੱਗੋਂ ਦੇ ਸਦਿਆਂ ਭਾਵ ਸਿੱਧੇ ਰਾਹ ਸਦਿਆਂ, ਅੱਗੋਂ ਦੇ ਸਦਿਆਂ ਸਤਹਿ ਦੀ ਭਿੱਖਿਆ ਲੈ ਨਾਹੀਂ, ਪਿੱਛੋਂ ਦੇ ਪਛਤਾਏ ਕਹਿ ਤਪੈ ਪੁੱਤ ਵਿੱਚ ਆਣ ਬਹਾਲਿਆ। ਪੰਚ ਲੋਕ, ਪੰਜ ਸ਼ਬਦ ਆ ਗਿਆ, ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿ ਰਹਿ ਗਾਲਿਆ। ਜਿੱਥੇ ਥੋੜਾ ਤਨ ਵੇਖੈ ਤਿੱਥੇ ਤਪਾ ਭਿਟੈ ਨਾਹੀਂ, ਤਨ ਬਹੁਤਾ ਡਿੱਠੈ ਤਪੈ ਧਰਮ ਹਾਰਿਆ। ਭਾਈ ਤਪਾ ਨਾ ਹੋਵੇ ਬਗਲਾ ਹੈ ਬੈ ਸਾਧ ਜਨਾ ਵਿਚਾਰਿਆ। ਸੱਤ ਪੁਰਖਾਂ ਕੀ ਤਪਾ ਨਿੰਦਾ ਕਰੇ, ਸੰਸਾਰ ਹੈ ਕੀ ਉਸਤਤ ਵਿੱਚ ਹੋਵੇ, ਏਤ ਧੋਖ ਹੈ ਤਪਾ ਦਈ ਮਾਰਿਆ। ਧਰਮ ਰਾਏ ਨੂੰ ਜਮ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ। ਫੇਰ ਇਸ ਤਪੈ ਦੇ ਮੂੰਹ ਕੋਈ ਲੱਗੋ ਨਾਹੀਂ, ਇਹ ਸਤਿਗੁਰੂ ਹੈ ਪਟਕਾਰਿਆ। ਇੱਥੇ ਸ਼ਬਦ ਆਇਆ ਪੰਚ ਲੋਕ ਸਭ ਹੱਸਣ ਲੱਗੇ। ਇੱਕ ਸ਼ਬਦ ਹੋਰ ਹੈ ਸੋਟ ਰਾਗ ਵਿੱਚ, ਉਹ ਹੈ ਮਿਲ ਪੰਚੋਂ ਨਹੀਂ ਸੈਂਸਾ ਚੁਕਾਇਆ। ਜਿਹੜਾ ਸ਼ੰਕਾ ਸੀ ਰੱਬ ਬਾਰੇ ਚੌਧਰੀਆਂ ਨੇ ਸ਼੍ਰੋਮਣ ਬੰਦਿਆਂ ਨੇ ਮੁਖੀਆਂ ਨੇ ਮਿਲ ਕੇ ਦੂਰ ਨਹੀਂ ਕੀਤਾ। ਸਿੱਖਦਾਰ ਹੁਣ ਨਹੀਂ ਪਤਿਆਇਆ ਉਮਰਾਹੋਂ ਆਗੇ ਚਿਹਰਾ ਮਿਲ ਰਾਜਨ ਰਾਮ ਨਭੇਰਾ। ਪੰਚ ਦਾ ਅਰਥ ਹੈ ਮੰਨਿਆ ਪ੍ਰਮੰਨਿਆ ਮੁਖੀ। ਹੁਣ ਜਿਹੜਾ ਰਜ਼ਾ ਚ ਆ ਗਿਆ, ਹੁਕਮ ਰਜ਼ਾ ਵਿਚ ਆ ਗਿਆ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉ ਮੈਂ ਕਹੈ ਨਾ ਕੋਇ, ਉਸਨੇ ਉਹਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਅੰਮ੍ਰਿਤ ਵੇਲਾ ਉਸਦੀ ਭੇਟਾ ਰੱਖ ਦਿੱਤਾ, ਵਡਿਆਈਆਂ ਦਾ ਵਿਚਾਰ ਕਰਨ ਲੱਗ ਪਿਆ, ਫਿਰ ਗੁਰੂ ਦੇ ਰਾਹੀ ਨਾਮ ਦੀ ਮਹਿਮਾ ਸ਼ਰਵਣ ਕੀਤੀ, ਫਿਰ ਮੰਨਣ ਵੀ ਕਰ ਲਿਆ। ਹੁਣ ਉਹ ਬਣ ਗਿਆ ਮੁਖੀ, ਹੁਣ ਬਣ ਗਿਆ ਪੰਚ ਸ਼੍ਰੋਮਣ। ਗੁਰੂ ਘਰ ਵਿੱਚ ਸ਼੍ਰੋਮਣ ਕੌਣ ਹੈ? ਬਸ ਇੱਕੋ ਹੀ ਸ਼ਰਤ ਹੈ, ਇਹਨਾਂ ਅਵਸਥਾ ਵਿੱਚੋਂ ਜਿਹੜਾ ਗੁਜ਼ਰਿਆ ਹੋਵੇ, ਸ਼ਰਵਣ ਕੀਤਾ ਹੋਵੇ, ਮੰਨਣ ਕੀਤਾ ਹੋਵੇ, ਰਜ਼ਾ ਵਿੱਚ ਹੋਵੇ, ਉਹ ਗੁਰੂ ਘਰ ਵਿੱਚ ਪੰਚ ਹੈ, ਉਹ ਗੁਰੂ ਘਰ ਵਿੱਚ ਸ਼੍ਰੋਮਣ ਹੈ। ਸਾਹਿਬ ਜੀ ਕਹਿੰਦੇ ਨੇ ਪੰਚ ਪ੍ਰਵਾਨ ਪੰਚ ਪ੍ਰਧਾਨ। ਇੱਥੇ ਬੰਦੇ ਕਿਹੜੇ ਪ੍ਰਵਾਨ ਨੇ, ਸ਼੍ਰੋਮਣ ਕਿਹੜੇ ਨੇ? ਜਿਨ੍ਹਾਂ ਨੇ ਮੰਨਣ ਕਰ ਲਿਆ। ਪੰਚੇ ਪਾਵੇ ਦਰਗਹਿ ਮਾਨ, ਇਹੋ ਸ਼੍ਰੋਮਣ ਪ੍ਰਵਾਨ ਹੋਏ ਦਰਗਾਹ ਵਿੱਚ ਵੀ ਮਾਨ ਪਾਉਂਦੇ ਨੇ। ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਚ ਮਾਨ ਮਿਲਿਆ, ਉਹਨਾਂ ਨੂੰ ਰੱਬ ਦੇ ਘਰ ਕਿਉਂ ਨਾ ਮਾਨ ਮਿਲੇਗਾ? ਜੇਕਰ ਭਾਈ ਗੁਰਦਾਸ ਜੀ ਨੂੰ ਇੱਥੇ ਮਾਨ ਹੈ ਤੇ ਅੱਗੇ ਵੀ ਮਾਨ ਹੈ, ਬਾਬਾ ਦੀਪ ਸਿੰਘ ਨੂੰ ਇੱਥੇ ਮਾਨ ਹੈ ਅੱਗੇ ਵੀ ਮਾਨ ਹੈ, ਭਾਈ ਮਨੀ ਸਿੰਘ ਜਿਨ੍ਹਾਂ ਬੰਦ ਬੰਦ ਕਟਵਾਇਆ ਇੱਥੇ ਜੇ ਮਾਨ ਹੈ ਅੱਗੇ ਕਿਉਂ ਨੀ ਮਾਨ? ਰੇਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸਭ ਦੇਉ। ਗੁਰੂ ਘਰ ਵਿੱਚ ਇਹ ਨਹੀਂ ਵੇਖਿਆ ਗਿਆ ਕਿੰਨੇ ਇਲਾਕੇ ਦਾ ਮਾਲਕ ਹੈ, ਇਹਦੇ ਨਾਂ ਜਾਇਦਾਦ ਕਿੰਨੀ ਕ ਹੈ, ਜਾਂ ਇਹਦੇ ਪਾਸ ਵਿਦਿਆ ਕਿੰਨੀ ਕ ਹੈ। ਬਸ ਵੇਖਿਆ ਇਹ ਗਿਆ ਉਹ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੈ ਕਿ ਨਹੀਂ। ਜਿਹੜਾ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੈ ਇੱਥੇ ਉਹ ਸ਼੍ਰੋਮਣ ਹੈ। ਗੁਰੂ ਆਪ ਹੀ ਆਵਾਜ਼ ਮਾਰ ਕੇ ਕਹਿੰਦੇ ਨੇ ਆਓ ਮੇਰੇ ਪਾਸ ਬੈਠੋ, ਤੁਸੀਂ ਮੇਰੇ ਮੁਖੀ ਹੋ, ਤੁਸੀਂ ਸ਼੍ਰੋਮਣ ਹੋ। ਸਤਿਗੁਰਾਂ ਨੇ ਉਹਨਾਂ ਨੂੰ ਬੜੀ ਵਡਿਆਈ ਬਖਸ਼ੀ, ਉਹ ਦਰਗਾਹ ਵਿੱਚ ਵੀ ਮਾਨ ਪਾਉਂਦੇ ਨੇ। ਹਾਂਜੀ,
ਪੰਚ ਪਾਵਹਿ ਦਰਗ ਪੰਚ ਸੁਹਿ ਦਰ ਰਾਜਾਨ,
ਰਾਜਿਆਂ ਦੇ ਦਰ ਤੇ ਪਾਪ ਦੁਨਿਆਵੀ ਜਿਹੜੇ ਰਾਜ ਨੇ, ਇੱਥੇ ਵੀ ਉਹਨਾਂ ਸ਼੍ਰੋਮਣ ਬੰਦਿਆਂ ਦਾ ਸਨਮਾਨ ਹੈ, ਸਤਿਕਾਰ ਹੈ। ਸਿੱਖ ਇਤਿਹਾਸ ਵਿੱਚੋਂ ਮੈਂ ਇੱਕ ਦੋ ਘਟਨਾ ਬੜੀ ਜ਼ਰੂਰੀ ਆਪਦੇ ਸਾਹਮਣੇ ਕਹਿਣਾ ਚਾਹੁੰਦਾ ਤਾਂ ਕਿ ਪੰਚੈ ਪਾਵੈ ਦਰਗਹਿ ਮਾਨ ਇਹਦਾ ਪਤਾ ਲੱਗ ਸਕੇ। ਮਹਾਰਾਜਾ ਰਣਜੀਤ ਸਿੰਘ ਗੜ ਸ਼ੰਕਰ ਜਿੱਤਣ ਵਾਸਤੇ ਗਏ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਹ ਨਗਰ ਹੈ। ਜਦੋਂ ਫਗਵਾੜੇ ਕੋਲੋਂ ਲੰਘਣ ਲੱਗੇ ਤੇ ਸੇਵਾ ਪੰਥੀ ਮਹਾਂਪੁਰਖ ਭਾਈ ਦਰਬਾਰੀ ਸਾਹਿਬ ਜੀ ਸਨ ਇੱਥੇ, ਉਹਨਾਂ ਕੋਲ ਗਏ, ਕਹਿਣ ਲੱਗੇ ਭਾਈ ਸਾਹਿਬ ਜੀ ਅਰਦਾਸ ਕਰੋ ਖਾਲਸੇ ਦਾ ਰਾਜ ਵਧੇ। ਭਾਈ ਸਾਹਿਬ ਜੀ ਨੇ ਅਰਦਾਸ ਕਰ ਦਿੱਤੀ। ਗੜ ਸ਼ੰਕਰ ਜਿੱਤ ਕੇ ਜਦੋਂ ਵਾਪਸ ਆਏ ਫਿਰ ਕਹਿਣ ਲੱਗੇ ਭਾਈ ਸਾਹਿਬ ਨੂੰ ਮਿਲ ਜਾਵਾਂ। ਮਿਲੇ ਤੇ ਕਹਿਣ ਲੱਗੇ ਭਾਈ ਜੀ ਕੋਈ ਲੋੜ ਹੈ ਤੇ ਮੈਨੂੰ ਦੱਸ ਦਿਓ, ਮੈਂ ਕੁਛ ਦੇ ਜਾਵਾਂ ਭੇਟ ਕਰ ਜਾਵਾਂ। ਭਾਈ ਸਾਹਿਬ ਬੜੇ ਜਲਾਲ ਚ ਆ ਗਏ, ਕਹਿਣ ਲੱਗੇ ਰਣਜੀਤ ਸਿੰਘ ਜਾਣ ਲੱਗੇ ਆ ਤੇ ਭਿਖਾਰੀ ਸਾਂ, ਆਉਣ ਲੱਗੇ ਆ ਦਾਤਾ ਕਿਵੇਂ ਬਣ ਗਏ? ਜਾਣ ਲੱਗੇ ਆ ਇੱਥੋਂ ਹੀ ਮੰਗ ਕੇ ਗਏ ਆ, ਮੈਂ ਤੇਰੇ ਲਈ ਅਰਦਾਸ ਕੀਤੀ ਹੈ ਤੇ ਮੈਂ ਜਿਸ ਅੱਗੇ ਅਰਦਾਸ ਕੀਤੀ ਮੈਂ ਉਸੇ ਕੋਲੋਂ ਨਾ ਮੰਗ ਲਵਾਂਗਾ। ਪੈਰ ਫੜ ਲੈ, ਕਹਿਣ ਲੱਗੇ ਭੁੱਲ ਹੋ ਗਈ, ਮੈਂ ਬਹੁਤ ਵੱਡੀ ਭੁੱਲ ਕੀਤੀ ਹੈ। ਇੱਕ ਗੁਰਮੁਖ ਨੂੰ ਮੈਂ ਕਿਹਾ ਮੇਰੇ ਕੋਲੋਂ ਮੰਗ ਲੈ ਕੁਛ, ਨਹੀਂ ਮੈਨੂੰ ਚਰਨਾਂ ਵਿੱਚ ਕੁਛ ਰੱਖ ਕੇ ਕਹਿਣਾ ਚਾਹੀਦਾ ਸੀ ਪ੍ਰਵਾਨ ਕਰ ਲਓ, ਇਹ ਨਹੀਂ ਸੀ ਕਹਿਣਾ ਚਾਹੀਦਾ ਕਿ ਮੰਗੋ ਮੇਰੇ ਕੋਲੋਂ, ਕਹਿਣਾ ਚਾਹੀਦਾ ਸੀ ਪ੍ਰਵਾਨ ਕਰ ਲਵੋ। ਇਸੇ ਵਾਸਤੇ ਜਿਹੜੇ ਮੁਖੀ ਨੇ ਰਾਜੇ ਤੇ ਉਹਨਾਂ ਦੇ ਮਗਰ ਮਗਰ ਫਿਰਦੇ ਨੇ, ਉਹ ਰਾਜਿਆਂ ਦੇ ਮਗਰ ਨਹੀਂ ਫਿਰਦੇ। ਚੌਧਰਾਂ ਤੇ ਉਹਨਾਂ ਦੇ ਮਗਰ ਮਗਰ ਫਿਰਦੀਆਂ ਨੇ, ਲੇਕਿਨ ਉਹ ਚੌਧਰਾਂ ਦੇ ਮਗਰ ਨਹੀਂ ਫਿਰਦੇ। ਉਹਨਾਂ ਦਾ ਹਰ ਥਾਂ ਤੇ ਸਨਮਾਨ ਹੈ, ਲੋਕ ਪ੍ਰਲੋਕ ਉਹਨਾਂ ਦੀ ਇੱਜ਼ਤ ਹੈ। ਪੰਚੇ ਪਾਵੈ ਦਰਗਹਿ ਮਾਨ, ਪੰਚੈ ਸੋਹੈ ਦਰ ਰਾਜਾਨ, ਉਹਨਾਂ ਦੀ ਸ਼ੋਭਾ ਹੁੰਦੀ ਹੈ ਉਸ ਰਾਜੇ ਅੱਗੇ ਵੀ ਇੱਥੇ ਵੀ। ਹਾਂਜੀ,
ਪੰਚਾਂ ਕਾ ਗੁਰੇਕ ਧਿਆਨ,
ਪੰਜਾਂ ਦੀ ਇੰਨੀ ਸ਼ੋਭਾ ਕਿਉਂ ਹੈ? ਉਹਨਾਂ ਦੇ ਧਿਆਨ ਵਿੱਚ ਸਾਡੇ ਖਿਆਲ ਵਿੱਚ ਵੀ ਕੁਛ ਨਾ ਕੁਛ ਅੱਠੇ ਪੈ ਰਹਿੰਦਾ, ਕਦੀ ਪੁੱਤਰ ਆ ਗਿਆ ਕਦੀ ਥਾਣੇ ਆ ਗਿਆ, ਖਿਆਲ ਸਾਡਾ ਵਿਹਲਾ ਨਹੀਂ ਰਹਿੰਦਾ, ਹਰ ਵੇਲੇ ਖਿਆਲ ਵਿੱਚ ਕੁਛ ਨਾ ਕੁਛ ਰਹਿੰਦਾ। ਪਰ ਉਹਨਾਂ ਦੇ ਖਿਆਲ ਵਿੱਚ ਅੱਠੇ ਪੈਰ ਗੁਰੂ ਹੀ ਰਹਿੰਦਾ, ਹਰ ਵੇਲੇ ਗੁਰੂ ਦਾ ਹੀ ਧਿਆਨ ਰਹਿੰਦਾ, ਗੁਰੂ ਗੁਰੂ ਹੀ ਜਪਦੇ ਰਹਿੰਦੇ ਨੇ, ਬਾਣੀ ਹੀ ਧਿਆਨ ਵਿੱਚ ਰਹਿੰਦੀ ਹੈ, ਬਾਣੀ ਹੀ ਗੁਰੂ ਹੈ, ਸ਼ਬਦ ਹੀ ਗੁਰੂ ਹੈ, ਅੱਠੇ ਪੈਰ ਸ਼ਬਦ ਦਾ ਹੀ ਧਿਆਨ ਰਹਿੰਦਾ। तो शब्द का ध्यान रख के उन्हें महानता मिली, गुरु दे नेड़े हो गए। जिसका असि ध्यान करिए उस दे नेड़े हो जाने, वो गुरु दे नेड़े ताने। पंचां का गुर एक ध्यान, एक ध्यान सिर्फ गुरु ही ध्यान है उन्हां दा, गुरु ही उन्हां दे ख्याल विच है। हां जी,
जे को कह कर विचार,
जे कोई कह देवे ते ऐसा नहीं कि अंधा तुंध एवें हर एक दी मन्नी जान गे, नहीं वो विवेकी ने, वो विचारवान ने। कोई मेरे कन्ना विच मनमत ते नहीं पा रहा, विचार कर दे। हुण अपने घर दा कूड़ा कचरा कोई साडे घर सुटना चाहे ते उहनूं कहांगे अपने घर लै जा, इत्थे क्यों सुट रहे हैं? मेरा घर कोई कुआड़खाना है? लेकिन कन्ना विच ते मैं वेख्या दुनिया भर दा कूड़ा कचरा बंदा आराम नाल पवाई जांदा है, निंदा चुगली सुनी जांदा है। जो गल्लां ने जीवन ही तबाह कर देना उन्हां तों वी इनकार नहीं करदा। गुरमुख जिहड़ा गुरमुख दी गल ते सुणदा मनमत दी नहीं, इनकार कर देंदा है। साहब जी कहते ने जे कोई कहे कुदरत बारे कहे तो फौरन विचार करते ने, रब बारे कहे विचार करते ने, कि ऐसा बंदा मनमत की गल कर रहा है या गुरु की मत अनुसार कह रहा है।
करते कह करना नहीं सुमारो,
विचार ए करते ने कि करते दे कीते हुए कम्मा दी कोई गिनती नहीं। शुमार का अर्थ हुंदा गिनती, जे कोई गिनना चाहे गिन नहीं सकदा करते ने की कीता। हां जी,
तौल धर्म दया का पूत,
जे कोई ए कहे कि तौले बैल ने धरती नु चुके है, ओ समझदे ने गल होर है। तौला की है? तौल है धर्म, धर्म दे आसरे सारी धरती खड़ी हुई है, ते ए है दया दा पुत्र। जिस मन विच दया नहीं उथे धर्म भी नहीं होवेगा। धर्म ने पैदा कित्थों होना है? दया तो। तौल धर्म दया का पूत। हां जी,
संतोख थाव रखिया जिन सूत,
कहंदे ने जिसने संतोख नु थापिया सृष्टि चलाउण वास्ते और मर्यादा विच सूतर के सारी सृष्टि नु रखिया। एक विचार समझ लैणी, पवित्र जीवन प्रमाण जीवन उस सज्जन दा होवेगा जिसते अंदर संतोख होवे ते बाहर दया होवे। बाहर दया होवेगी ते मनो खुश वंडेगा, अंदर संतोख होवेगा ते लोभ नहीं होवेगा। पर मनुख ने उल्ट कर लिया, दूसरे नु हमेशा कहेगा कि तू संतोख कर, चाहिदा ए है कि मैं संतोख करा। संतोख अपने लिए है, दूसरे लिए नहीं। संतोख मैं करा पर बंदा संतोख दा उपदेश दूसरे नु देंदा, अज तक ऐसा ही हुंदा रहा। जेड़े बंदे दूसरिया नु कहंदे ने संतोख करो आप लोग ही, नहीं संतोख मैं करा ते दया दूसरे ते करा। अपने हिस्से लई संतोख रख लवा, दूसरे नु दया, दया नाल दूसरे नु कुछ दिता जावेगा। दया तो बिना धर्म पैदा नहीं होना। दयालु स्वभाव होवेगा, एक दया ही बंदे च आ जाए ना सारे गुण आ जाणगे। दया चली गई धर्म नाल ही चलिया जाएगा। साहबां ने इसे लिखिया परमात्मा दयाल है, उन्हों दयाल, दयाल शब्द पता नहीं श्री गुरु ग्रंथ साहब विच किन्नी वारी आया है। उन्हों दयाल आखे है, दीना उत्ते दयाल है, वो दया दा कर है, करुणाले है, तू करना दा कर है, तर स्वरूप है, तू दयालु है। साहब जी कहंदे ने तौल धर्म दया का पूत, इदा भाव दया ने संतोख ने धर्म ने पृथ्वी नु चुकिया होया। पृथ्वी तां खड़ी है कि दयालु स्वभाव वाले कुछ मनुख इत्थे वसते ने, है संतोखी है, धर्मी है। दया ना होवे धर्म नहीं, संतोख ना होवे इह धरती खड़ी नहीं रह सकदी। हां जी,
जे को बुझा होवे सच्यार,
जेड़ा इस गल नू बुझ लवे वह सच्यार हो जाएगा। जपजी साहब दा केंद्र है, केंद्री भाव है, किव सचियारा होई है, किव कूड़ा टुटा है पाल। साहब जी कहंदे ने इस गल नू कोई समझ लवे वो सचियार हो जाएगा। जप दे बहुत सटीक हुण तक लिखे गए ने, काफी सटीक जिन्ने क मैनू मिल सके मैं पढ़े। सिखां ने ते जो लिखे लिखे अनमतियां ने भी लिखे, संत वनोपा भावे ने सटीक लिखे पत हो जाएगा। ते मैं सोचिया एदे विच मुक्ति वाली कोई गल है नहीं, एदे सृष्टि रचना बारे है, ਇਹ ਪੜ੍ਹ ਕੇ ਮੁਕਤ ਕੋਈ ਕਿਵੇਂ ਹੋਵੇਗਾ? ਮੇਰੇ ਮਨ ਵਿੱਚ ਬੜਾ ਸ਼ੰਕਾ ਸੀ। ਉਸਨੇ ਪੌੜੀ ਦੇ ਅਰਥ ਕਰਨ ਲੱਗਿਆ ਲਿਖਿਆ, ਕਹਿੰਦਾ ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਤੁਹਾਡੀ ਇਹ ਬਾਣੀ ਪੜ੍ਹ ਕੇ ਮੇਰਾ ਅੱਜ ਸ਼ੰਕਾ ਮੁੱਕ ਗਿਆ। ਮੈਂ ਸੋਚ ਰਿਹਾ ਸਾਂ ਮੇਰੇ ਸਤਿਗੁਰੂ ਨੇ ਕਿੰਨਿਆਂ ਦੇ ਸ਼ੰਕੇ ਮੁਕਾਏ। ਘਰ ਤੋਂ ਤੁਰੇ, ਥਾਂ ਥਾਂ ਗੁਰਦੇਵ ਨੂੰ ਪ੍ਰਸ਼ਨ ਕਰਨ ਵਾਲੇ ਬੰਦੇ ਮਿਲੇ। ਇਤਿਹਾਸ ਪੜ੍ਹ ਕੇ ਵੇਖੋ, ਜੋਗੀ ਮਿਲੇ ਤੇ ਉਹ ਵੀ ਗੁਰਦੇਵ ਤੇ ਪ੍ਰਸ਼ਨ ਹੀ ਕਰਦੇ, ਸਾਹਿਬਾਂ ਕਿਸੇ ਤੇ ਕੋਈ ਪ੍ਰਸ਼ਨ ਨਹੀਂ ਕੀਤਾ। ਉਹਨਾਂ ਜੋਗੀਆਂ ਨੂੰ ਕੁਛ ਪੁੱਛਿਆ? ਬਿਲਕੁਲ ਨਹੀਂ, ਸਿਰਫ ਉੱਤਰ ਦਿੱਤੇ। ਕਾਜ਼ੀਆਂ ਕੋਲ ਗਏ ਤੇ ਉਹਨਾਂ ਵੀ ਪ੍ਰਸ਼ਨ ਹੀ ਕੀਤਾ। ਭਾਈ ਗੁਰਦਾਸ ਜੀ ਦੀ ਇੱਕ ਪੌੜੀ ਪੜ੍ਹੋ, ਪੁੱਛਣ ਗੱਲ ਈਮਾਨ ਦੀ। ਕਾਜ਼ੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਬਾਬੇ ਨੇ ਕੁਛ ਨੀ ਪੁੱਛਿਆ, ਕਾਜ਼ੀਆਂ ਪੁੱਛਿਆ, ਮੁੱਲਾ ਨੇ ਪੁੱਛਿਆ, ਗੁਰਦੇਵ ਉੱਤਰ ਹੀ ਦਿੰਦੇ ਨੇ ਸਿਰਫ। ਸੰਤ ਵਿਨੋਬਾ ਭਾਵੇ ਦਾ ਵੀ ਪ੍ਰਸ਼ਨ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਨਾਲ ਤਸੱਲੀ ਹੋ ਗਏ। ਉਹ ਕਹਿੰਦਾ ਮੈਨੂੰ ਅੱਜ ਪਤਾ ਲੱਗਾ, ਸ੍ਰਿਸ਼ਟੀ ਰਚਨਾ ਨੂੰ ਮਨੁੱਖ ਧਿਆਨ ਨਾਲ ਸਮਝ ਲਵੇ, ਆਪਣੇ ਮੁੱਢ ਮੂਲ ਦਾ ਪਤਾ ਲੱਗ ਜਾਏਗਾ, ਇਹ ਮੁਕਤ ਹੋ ਜਾਏਗਾ। ਮੇਰਾ ਅਸਲਾ ਕੀ ਹੈ, ਮੈਂ ਚੱਲਿਆ ਕਿੱਥੋਂ, ਮੈਂ ਕਿੱਥੋਂ ਆਇਆ, ਮੈਂ ਜਾਣਾ ਕਿੱਥੇ ਹੈ, ਇਹ ਪਤਾ ਲੱਗ ਜਾਏ ਮਨੁੱਖ ਮੁਕਤ ਹੋ ਜਾਏਗਾ। ਹੁਣ ਪਿੱਛੋਂ ਕਿੱਥੋਂ ਆਇਆ, ਅੰਧੇਰਾ ਹੀ ਅੰਧੇਰਾ ਜਾਪਦਾ। ਸਹਿਬ ਜੀ ਨੇ ਉਹ ਪ੍ਰਕਾਸ਼ ਦਿੱਤਾ। ਕਹਿੰਦੇ ਨੇ ਜੇ ਕੋ ਕਹੈ ਕਰੈ ਵਿਚਾਰ, ਉਹ ਵਿਚਾਰ ਕਰਦੇ ਨੇ ਬਾਬੇ ਕੀ ਨੇ, ਕਿਉਂਕਿ ਸਮਝਦੇ ਨੇ ਜਿੱਥੇ ਅਸੀਂ ਹਾਂ ਇਸ ਨੂੰ ਕਿਸ ਨੇ ਚੁੱਕਿਆ ਹੋਇਆ, ਸਾਡੀ ਟੇਕ ਕੀ ਹੈ, ਆਏ ਕਿੱਥੋਂ ਹਾਂ, ਉਹ ਵਿਚਾਰ ਕਰਦੇ ਨੇ। ਹਾਂਜੀ,
ਤਵਲਾ ਉੱਪਰ ਕੀਤਾ ਭਾਰ,
ਤੌਲੇ ਬੈਲ ਨਹੀਂ ਜੇ ਚੁੱਕਿਆ ਹੋਇਆ ਤੇ ਬੈਲ ਤੇ ਕਿੰਨਾ ਕੁ ਭਾਰ ਹੈ, ਧਰਤੀ ਸਾਰੀ ਬੈਲ ਚੁੱਕ ਲਵੇਗਾ, ਦੋ ਚਾਰ ਦਸ ਮਣ ਭਾਰ ਬੈਲ ਚੁੱਕ ਲਵੇ। ਚਲੋ ਮੰਨ ਲਿਆ ਭਈ ਧਰਤੀ ਉਹ ਵੀ ਇੱਕ ਸਿੰਘ ਤੇ ਬੈਲ ਨੇ ਚੁੱਕੀ ਹੋਈ ਹੈ। ਫਿਰ ਇਹ ਵੀ ਧਾਰਨਾ ਸੀ ਕਿ ਕਦੀ ਕਦੀ ਉਹ ਸਿੰਘ ਬਦਲਾਉਂਦਾ ਹੈ। ਇਹ ਬੰਦਿਆਂ ਦੀਆਂ ਕਿਆ ਸਰਾਈਆਂ ਕਮਾਲ ਨੇ, ਵੀ ਮੈਂ ਇੱਕ ਹੱਥ ਤੇ ਚੀਜ਼ ਚੁੱਕਾਂ ਤੇ ਥੱਕ ਜਾਵਾਂਗਾ ਨਾ ਦੂਸਰੇ ਤੇ ਰੱਖਾਂਗਾ, ਇਸ ਮੋਢੇ ਤੇ ਚੁੱਕਾਂ ਥੱਕ ਜਾਵਾਂ ਇੱਧਰ ਕਰ। ਉਹ ਸਿੰਘ ਜਦੋਂ ਥੱਕ ਜਾਂਦਾ ਤੇ ਫਿਰ ਉਹ ਧਰਤੀ ਤਬਦੀਲ ਕਰਦਾ, ਜਦੋਂ ਦੂਸਰੇ ਤੇ ਰੱਖਣ ਲੱਗਦਾ ਤੇ ਫਿਰ ਭੁਚਾਲ ਆ ਜਾਂਦਾ, ਧਰਤੀ ਹਿੱਲ ਜਾਂਦੀ ਹੈ। ਐਸੀ ਭਾਵਨਾ ਬਣੀ ਹੋਈ ਸੀ। ਸਾਹਿਬ ਜੀ ਕਹਿੰਦੇ ਨੇ ਧਿਆਨ ਨਾਲ ਵੇਖੋ ਤੇ ਸਹੀ, ਇੱਕ ਬੈਲ ਕਿੰਨਾ ਕੁ ਭਾਰ ਚੁੱਕ ਸਕਦਾ? ਚਲੋ ਮੈਂ ਮੰਨ ਲਵਾਂ ਧਰਤੀ ਨੂੰ ਚੁੱਕਿਆ, ਫਿਰ ਉਹ ਖੜਾ ਕਿੱਥੇ ਹੈ, ਉਹ ਕਿਹੜੀ ਧਰਤੀ ਤੇ ਖੜਾ ਤੇ ਉਸ ਧਰਤੀ ਨੂੰ ਫਿਰ ਥੱਲਿਓ ਕਿੰਨੇ ਚੁੱਕਿਆ ਹੋਇਆ? ਨਾ ਧਰਤੀਆਂ ਮੁੱਕਣੀਆਂ ਨੇ ਨਾ ਬੈਲ ਮੁੱਕਣੇ ਨੇ, ਕਿੱਥੇ ਤੱਕ ਜਾਓਗੇ? ਕਹਿੰਦੇ ਨੇ ਤਵਲੇ ਉੱਪਰ ਕੀਤਾ ਭਾਰ। ਹਾਂਜੀ,
ਧਰਤੀ ਹੋਰ ਪਰਾਂ ਹੋਰ ਹੋਰ,
ਧਰਤੀ ਇੱਕ ਤੋਂ ਪਰਾਂ ਹੋਰ, ਉਸ ਤੋਂ ਪਰਾਂ ਹੋਰ, ਇਸ ਤਰ੍ਹਾਂ ਤੇ ਬੇਅੰਤ ਧਰਤੀਆਂ ਨੇ, ਕੋਈ ਗਿਣਤੀ ਕਰ ਸਕਦੇ ਹਾਂ? ਪਰਾਂ ਤੋਂ ਪਰਾਂ ਹਨ ਧਰਤੀਆਂ,
ਇਸ ਤੇ ਭਾਰ ਤਲੇ ਕੌਣ ਜ਼ੋਰ,
ਧਰਤੀ ਦੇ ਥੱਲੇ ਕਿਹੜਾ ਜ਼ੋਰ ਹੈ, ਕਿਹੜਾ ਬਲ ਹੈ ਜਿਸ ਨੇ ਧਰਤੀ ਨੂੰ ਥੰਮਿਆ ਹੋਇਆ ਹੈ?
ਜੀ ਜਾਤ ਰੰਗਾ ਕੇ ਨਾਵ,
ਇਹ ਜਿਹੜੇ ਜੀਵ ਨੇ ਕਈਆਂ ਜਾਤਾਂ ਦੇ, ਕਈਆਂ ਰੰਗਾਂ ਦੇ, ਭਾਵ ਕਿਸਮਾਂ ਦੇ, ਔਰ ਕਈ ਇਹਨਾਂ ਦੇ ਨਾਵ ਹਨ, ਕੋਈ ਇੱਕ ਤਰ੍ਹਾਂ ਦੇ ਜੀਵ ਹਨ, ਇਹਨਾਂ ਸਾਰਿਆਂ ਜੀਵਾਂ ਦਾ ਭਾਰ ਵੀ ਆਖਿਰ ਧਰਤੀ ਦੇ ਉੱਤੇ ਹੈ। ਹਾਂਜੀ,
ਸਭਨਾ ਲਿਖਿਆ ਉੜੀ ਕਲਾਮ,
ਫਿਰ ਇਹ ਜਿਹੜੀਆਂ ਵਿਚਾਰਾਂ ਕਰ ਰਹੇ ਹੋ ਨਾ, ਧਰਤੀ ਨੂੰ ਕਿਸ ਨੇ ਚੁੱਕਿਆ, ਕਿਵੇਂ ਦਾਤੇ ਨੇ ਧਰਤੀ ਨੂੰ ਬਣਾਇਆ? ਸਾਹਿਬ ਜੀ ਕਹਿੰਦੇ ਨੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਅਨੇਕਾਂ ਜੀਵਾਂ ਨੇ ਚੱਲਦੀ ਕਲਮ ਨਾਲ ਉਸ ਦਾਤੇ ਦੀ ਕੁਦਰਤ ਨੂੰ ਲਿਖਣ ਦਾ ਯਤਨ ਕੀਤਾ ਕਿ ਲਿਖ ਦਈਏ ਕਿ ਉਸਨੇ ਕੀ ਕੀਤਾ। ਹਰ ਇੱਕ ਨੇ ਕਲਮ ਚਲਾਈ ਹੈ, ਚੱਲਦੀ ਕਲਮ ਨਾਲ ਹਰ ਇੱਕ ਨੇ ਲਿਖਣ ਦਾ ਆਪਣਾ ਪੂਰਾ ਤਾਨ ਲਗਾ ਲਿਆ। ਹਾਂਜੀ,
ਇਹੋ ਲੇਖਾ ਲਿਖ ਜਾਣਾ ਕੋਈ,
ਲੇਖਾ ਜੋ ਹੈ ਇਹ ਤੇ ਉਹ ਹੀ ਲਿਖਣਾ ਜਾਣਦਾ ਹੈ ਜੇ ਕੋਈ ਜਾਣ ਵੀ ਲਵੇ। ਚਲੋ ਮੰਨ ਲਈਏ, ਲੇਖੇ ਨੂੰ ਤੇ ਪਰਮਾਤਮਾ ਹੀ ਸਮਝਦਾ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਪਰ ਮੰਨ ਲਓ ਥੋੜੇ ਚਿਰ ਵਾਸਤੇ ਕਿ ਕੋਈ ਲਿਖਣਾ ਜਾਣਦਾ ਹੋਵੇ, ਲਿਖ ਵੀ ਲਵੇ। ਹਾਂਜੀ,
ਲੇਖਾ ਲਿਖਿਆ ਕੀਤਾ ਹੋਏ,
ਲੇਖਾ ਲਿਖਿਆ ਕਿੰਨਾ ਹੋ ਜਾਏਗਾ? ਹੁਣ ਆਪ ਅੰਦਾਜ਼ਾ ਲਾਓ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸ਼ੁਰੂ ਹੋਈ, ਅੰਦਾਜ਼ਾ ਲਾਉਂਦੇ ਹਾਂ ਕਦੋਂ ਸਮਾਪਤੀ ਹੋਵੇਗੀ। ਹੁਣ ਇਹ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਤ ਹੈ, ਤੇ ਇਸ ਤੋਂ ਬਾਅਦ ਸਾਡੇ ਕੋਲ ਦਸਮ ਗ੍ਰੰਥ ਵੀ ਹੈ, ਭਾਈ ਗੁਰਦਾਸ ਦੀਆਂ ਵਾਰਾਂ ਵੀ ਹੈ, ਭਾਈ ਨੰਦ ਲਾਲ ਜੀ ਦੀ ਰਚਨਾ ਵੀ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਗੁਰਬਿਲਾਸ ਹੈ, ਮਹਿਮਾ ਦਾ ਪ੍ਰਕਾਸ਼ ਹੈ, ਸਰੂਪ ਦਾਸ ਭੱਲੇ ਦਾ ਲਿਖਿਆ, ਤੇ ਜੇ ਅੱਜ ਤੱਕ ਜੋ ਆਧੁਨਿਕ ਯੁੱਗ ਦੇ ਵਿਦਵਾਨਾਂ ਨੇ ਲਿਖਿਆ, ਇੱਕ ਬੰਦਾ ਤੇ ਕਮਰਾ ਚ ਕੋਈ ਨਹੀਂ ਪੜ੍ਹ ਸਕਦਾ। ਜੇ ਸਿੱਖ ਧਰਮ ਦਾ ਲਿਟਰੇਚਰ ਹੀ ਇਹ ਕਮਰਾ ਚ ਨਹੀਂ ਪੜ੍ਹਿਆ ਜਾ ਸਕਦਾ, ਤੇ ਇੰਨੇ ਧਰਮ इन्हें धार्मिक ग्रंथ ये सारे कौन पढ़ेगा? लेखा को लिख भी लवे वो लेखा ही किदा हो जाएगा, लेखा ही अलेख हो जाएगा, उदा लेखा लिखया नहीं जा सकता, को लिखना चाहे लिखया भी अलेख हो जाएगा, नहीं कोई पढ़ सकेगा। हाँ जी,
केता तान सवाल रूप,
छोटी जी कलम नाल की लिखांगे, उदा किन्ना तान है। सवाल उदा अर्थ है सुंदर रूप, उदा बहुत सुंदर रूप है, किन्ना सुंदर लिखांगे, उदा तान किन्ना का, सारा तान उसका, तान करके इकट्ठा किवें लिखांगे, नहीं लिख सकते। हां जी,
कहती दात जाने कौन कूत,
उसकी दात किन्नी का, किन्ने मनुख ते किन्नियां नु दातां दे रहा है, हर एक नु दात दे रहा है, उन्हें दाते दात रखी हाथ अपने, जिस भाव है तिस दे देंदा पया, फिर तेरे दाने कीमत ना पवै, तिस दाते कवन शुमार, उस दात दा अंदाजा की है, किन्ने दाता तेरे कोलो मंग रहे ने, उन्हें दाता दा कौन अंदाजा लावे, ते कूत शब्द बने कवत तो, इदा अर्थ होंदा है ताकत, उसकी ताकत जेड़ी है, इदा अंदाजा कौन लावे, ताकत किन्नी है।
कीता पसाओ एको कवाओ,
कहंदे ने जी ताकत समझ नहीं है, ते समझो एक मकान बनाउन लगदे हो ते किन्ना क टाइम लगता है, बड़ा समा लग जांदा एक मकान बनाउन ते, पर उसने ते सृष्टि बनाई है ते किन्ना चिर एक बचन आख्या ते सृष्टि बन गई, हुण अंदाजा लाओ उसकी ताकत दा, कीता पसाओ एको कवाओ, कवाओ दा अर्थ है हुक्म बचन, फिर की बन गया एक बचन नाल, तिसते होए लख दरिया, जीवन दे लखां दरिया यकदम उहदे बचन नाल बह गए, धरतियां बन गई, उसके बचना नाल जीव जंत बन गए, उसके बचना नाल ही बनस्पति इस संसार ते आ गए, उसके बचना नाल ही सृष्टि का वजूद सामने आ गया, उसके एक बचन विच इन्नी ताकत है, उसके हथां च किन्नी ताकत होवेगी, उसके नेत्रां दा तेज कौन बर्दाश्त करेगा, जेकर उस दाते विच इन्नी बचन विच ही ताकत है, ते बाकी अंदाजा लाओ एक मनुख दे बचन च इन्नी ताकत होवे, ते सारा देश ही हरकत विच आ जाए, इदा पा पिछे को होर भी ताकत है, इन्नी नहीं एक बचन नाल सारी सृष्टि बना देंदा है, एक बचन नाल ही सारी सृष्टि समेट भी लैंदा है। चौपाई साहब वल ध्यान देना, जब उद करख करा कर तारा, प्रजा तरत तब देह अपारा, जब या करख करत हो कब हूं, तुम मैं मिलत देह तर सब हूं, उद करख दा अर्थ है फैलना, अकरख दा अर्थ है वापस खिंच लेना, संकोचना, जदों चाहते हो बचन राही संकोच लेंदे हो, जदों चाहते हो बचन राही पसारा कर देंदे हो। हां जी,
कुदरत कवन कहां विचार,
कुदरत दा अर्थ हुंदा है ताकत, इस शब्द नूं समझना होवे ना ते भाई गुरदास जी दी एक पौड़ी वल ध्यान देना, कहिंदे ने छपे नाहे छपाया, चढ़िया सूरज जग रुशनाई, उन्हां ने जग अंदर कुदरत वरताई, जगत विच बाबे ने कुदरत वरता दिती, बड़ा सांग वरताया लख न सकै कुदरत कोई, बाबे दी ताकत नूं कोई समझ नहीं सकता, ऐसा सांग वरता दिता कुदरत कमन, मेरी की ताकत है, तेरी कुदरत बारे मैं विचार कर सका, मेरी कुदरत की है, मेरी ताकत की है, कुदरत कमन कहां विचार, मेरी की ताकत है, तेरे करने बारे मैं विचार कर सका कि तू की करना है, मैं अंदाजा ला सका, मैं गिनती कर सका, मेरी कोई ताकत नहीं। हां जी,
वारा ना जावा एक बार,
मैनू इंज चाहिए लेखे करन नालों मैं इको वारी सदके ना हो जावा, बस इना कह दिया कि मैं तेरे तो कुर्बान हो जाना, पर कहंदे ने एवी ते मेरे वस की गल नहीं कि मैं इको वारी सदके हो जावा, एक बार कुर्बान हो जावा, एवी तेरी मेहर बगैर नहीं हो सकता, वारिया ना जावा एक बार, मैं एको वारी सदके ना हो जावा, कुर्बान ना हो जावा, ते मैनू इंज कहना चाहिए। हां जी,
जो तुद पावे साई पलीकार,
ए दाता जो तेनू पाउंदा ओही कार भली है, ओही चंगी है, असि कई वारी दाते दी कुदरत ते इतराज करने हां, कहने ए चीज नहीं सी चाहिदी, ए चाहिदी सी, सहब हर गल नाल सहमत हो गए, कहंदे ने तू सहमत हो के वेख तू रब बन जाएगा, उसकी कुदरत दे नाल मिलके चल के वेख तू ओदा रूप हो जाएगा, इतराज ना कर, جو کچھ اس نے بنایا تو کہہ دے جو تد باو ہے سائی پلیکار تو صدا سلامت نرنکار باقی کچھ نہیں رہنا تو صدا واسطے ہے ننکار سلامت ہے جو تینو پاؤں ہے وہ مینو پاؤں ہے جو تینو چنگا لگتا ہے وہ مینو بھی چنگا لگتا ہے میں تیری قدرت نال سہمت ہاں ہاں جی
اسنگ جپ اسنگ پاؤ
جپ جیڑا ہے یہ بھی ایک نہیں تے جپن والا بھی ایک نہیں اسنگ طرح دے جپنے کیونکہ کوئی واہگرو جپتا پیا کوئی رام رام جپتا پیا کوئی اللہ جپتا پیا کوئی اونگ تت ست جپتا پیا انیکاں جپنے اسنگ دا ارتھ کی ہے جتھے گنتی مک گئی کہندے نے انگنت ہی جپ ہن تے جپ جپن والے نے سنگ جپ اسنگ پاؤ انگنت ہی پاؤ ہن پا انگنت طرح دے پریم ہن کوئی بندہ تن نال ہی پریم لا کے بیٹھا وہ دا اوتھے ہی پریم کوئی بندہ پنجرے وچ توتا ہے وہ دے نال ہی پریم لگا کے بیٹھا ہوا ہے کوئی ایک پاؤ ہے کوئی بندہ اپنے کتے نال ہی پریم لگا کے بیٹھا ہوا ہے انہوں موڈے تے چکی پھردا ہے بچے ونگ کوئی کتے پاؤ لا کے بیٹھا ہے کوئی پاگاں والا پرماتما نال پاؤ لا کے بیٹھا ہوا ہے کہ داتا میرا تیرے نال پریم ہے اسنک جپ اسنک پاؤ اسنک پوجا اسنک تپتا پوجا دا ڈنگ بھی ایک نہیں انیکاں نے تپ تپن دا ڈنگ بھی ایک نہیں انیکاں نے ایک بندہ ٹھنڈے پانی وچ جل تارا کر رہا کہندا تپ ہے تپ دا ارتھ کی ہے شریر نوں کشٹ دینا اینوں زیادہ تو زیادہ تپاؤنا ایک بیٹھا تونیاں تپا کے جیٹھ دا مہینہ ہے پنج تونیاں تپا کے وچ بیٹھا ہوئے ایک کھڑا ہے اپنے شریر نوں کشٹ دے رہا ہے ایک منک پٹھا لٹکیا ہوا ہے کہندے نے تپاں دا تپنا وی ایک ٹنگ دا نہیں اسنکھاں بندے انگنت بندے انیک طرح دا تپ تپ رہے نے ہاں جی
اسنکھ گرنتھ مکھ وید پاٹھ
انگنت بندے منہ نال گرنتھاں دا پاٹھ جیڑا او کر رہے نے انیکاں گرنتھ نے انیکاں پاٹھ کرن والے نے گنے نہیں جا سکتے کر رہے ہیں ہاں جی
اسنکھ جوگ من رہے اداس
انیکاں بندے یوگ سادھنا کر رہے نے تے من کر کے اپرام رہندے نے یوگیاں نوں ایک یوگی نوں میں پرشادہ شکدیاں ویکھیا جویں کوئی مٹی کھا رہا ہوندا ہے میں پوچھیا اینی مصیبت تیرے تو کتھے ٹوٹ پئی کہن لگا جی میں کسے چیز دا رس نہیں لیندا اس لیے میں رساں کساں تو اپنے آپ نوں دور کرنا چاہنا تے میں پرتیت انج کر رہا جویں کوئی مٹی کھا رہا ہوندا ہے نا پرشادہ وی بڑی مصیبت سی بیچارے نوں جڑی کٹنی پی رہی سی مینو کہن لگا تواڈے دھرم وچ کیسا ہے کہ میرے ستگرو پاتشاہ دا او دھرم ہے جڑا میرا ہی نہیں سارے جگت دا سب دا سانجھا ہے ہر منکھ نوں مننا ہی پئے گا جڑے اج نہیں منتے کل من لین گے کیونکہ اٹل سچائی ہے مننی ہی پینی ہے گردیو کہندے نے ان نہ کھایا ساتھ گوایا بہت پایا دوجے پایا بستر نہ پہرے این سہرے مون وگوتا کیوں جاگ گربن سوتا جنہاں نوں گرو نے جگا دیتا وہ کہندے نے کھانا پینا پوتر ہے دتو نوں رزق سنبھائے لوڑ انسار کھا تھوڑا کھا کے ایسا نہ ہووے اکھی نہ کھلے نت نیم دا ٹائم ہی سوتیاں لنگ جائے نہیں کھا لوڑ انسار کھا فرض کر رہا سا انیکاں بندے ایسے نے جڑے من کر کے اداس رہندے نے اپرام رہندے نے بستراں تو وی اداس بھوجن تو وی اداس گھر تو وی اداس ہر چیز تو اداس رہندے نے ایسے بندے دا رب والے پاسے وی چاہ کیویں ہوے گا اداسی دا ہی سبھاؤ بن جاندا ہے گردیو کہندے نے جس دربار وچ تو کیرتن کردا جا سکنا ہے گاؤں جا سکنا ہے روندے دھوندے ضرور جانا ہے کیرتن کردا ہی چلے آ جا آنند نال او دا یس گاؤں چلے آ جا جس دربار وچ او دے گن گاؤں جا سکنا ہے روندے دھوندے جان دی کی لوڑ ہے نانک بھگتاں سدا وگاس سنے دکھ پاپ کا ناس ویسے فرما رہے نے انیکاں بندے ایسے جو من کر کے اپرام رہندے نے ہاں جی
اسنگ بھگت گن گیان وچار
انگنت بھگت نے جڑے اس دے گناں دے گیان تے او دے گناں دا وچار کردے رہندے نے ہاں جی
اسنگ ستی اسنگ داتار
انیکاں ست وادی دانی ہن ਅਨੇਕਾਂ ਉਹ ਹਨ ਜਿਹੜੇ ਆਪਣੇ ਆਪ ਨੂੰ ਦਾਤੇ ਅਖਵਾਉਂਦੇ ਨੇ ਕਿ ਅਸੀਂ ਕੁਛ ਦੇ ਰਹੇ ਹਾਂ, ਅਸੀਂ ਸੰਸਾਰ ਵਿੱਚ ਵੰਡ ਰਹੇ ਹਾਂ, ਅੱਜ ਤੱਕ ਕਿਸੇ ਕੋਲੋਂ ਕੁਛ ਨਹੀਂ ਮੰਗਿਆ, ਅਸੀਂ ਸੰਸਾਰ ਵਿੱਚ ਦਿੱਤਾ ਹੀ ਦਿੱਤਾ ਹੈ, ਐਸੇ ਦਾਅਵੇ ਕਰਨ ਵਾਲੇ ਅਣਗਿਣਤ ਹਨ। ਹਾਂਜੀ,
ਅਸੰਖ ਸੂਰ ਮੋਹ ਪੱਖ ਸਾਰ।
ਸੂਰ ਦਾ ਅਰਥ ਹੈ ਇੱਥੇ ਸੂਰਮਾ, ਯੋਧਾ, ਅਣਗਿਣਤ ਸੂਰਮੇ ਹਨ। ਸਾਰ ਦਾ ਅਰਥ ਹੈ ਲੋਹਾ, ਐਸੇ ਸਾਰ ਦੇ ਅਰਥ ਤਿੰਨ ਨੇ। ਸਾਰ ਦਾ ਅਰਥ ਹੁੰਦਾ ਖਬਰ ਸੁਰ, ਤੂੰ ਮੇਰੀ ਸਾਰ ਨਹੀਂ ਲਈ ਜਿਵੇਂ ਕਹਿ ਦਿੰਦੇ। ਸਾਰ ਦਾ ਅਰਥ ਲੋਹਾ ਵੀ ਹੈ, ਨਾਨਕ ਕਥਨਾ ਕਰੜਾ ਸਾਰ, ਇੱਥੇ ਵੀ ਸਾਰ ਦਾ ਅਰਥ ਹੈ ਲੋਹਾ। ਸਾਰ ਦਾ ਅਰਥ ਸ੍ਰੇਸ਼ਟ ਵੀ ਹੈ, ਚੰਗਾ ਸ੍ਰੇਸ਼ਟ। ਤੋ ਕਹਿੰਦੇ ਨੇ ਅਨੇਕਾਂ ਸੂਰਮੇ ਨੇ, ਅਸੰਖ ਸੂਰ ਮੋਹ ਪੱਖ ਸਾਰ, ਮੂੰਹ ਤੇ ਲੋਹਾ ਖਾਂਦੇ ਨੇ, ਤਲਵਾਰਾਂ ਮੂੰਹ ਤੇ ਵੱਜਦੀਆਂ ਨੇ ਪਰ ਪਿੱਠ ਨਹੀਂ ਦਿੰਦੇ, ਮੂੰਹ ਪਿੱਛੇ ਨਹੀਂ ਮੋੜਦੇ, ਐਸੇ ਅਣਗਿਣਤ ਸੂਰਮੇ ਨੇ। ਹਾਂਜੀ,
ਅਸੰਖ ਮੋਨ ਲਿਵਲਾਏ ਤਾਰੋ।
ਅਸੰਖ ਅਣਗਿਣਤ ਮੋਨੀ ਸਾਧੂ ਨੇ ਜਿਹੜੇ ਚੁੱਪ ਕਰਕੇ ਬੈਠੇ, ਇੱਕ ਲਿਵਤਾਰ ਸਮਾਧੀ ਲਾ ਕੇ ਬੈਠਦੇ ਨੇ, ਕਿਸੇ ਨਾਲ ਬਚਨ ਹੀ ਕੋਈ ਨੀ ਕਰਦੇ, ਬਿਲਕੁਲ ਚੁੱਪ ਰਹਿੰਦੇ ਨੇ, ਕਿੰਨੇ ਕ ਨੇ ਅਣਗਿਣਤ ਨੇ। ਹਾਂਜੀ,
ਕੁਦਰਤ ਕਵਣ ਕਹਾ ਵਿਚਾਰ।
ਇਹ ਦਾਤਾ ਮੇਰੀ ਕੀ ਤਾਕਤ ਹੈ, ਮੈਂ ਇੰਨਿਆਂ ਦਾ ਵਿਚਾਰ ਕਰ ਸਕਾਂ, ਅਜੇ ਤੇ ਕੁਛ ਹੀ ਦੱਸੇ ਨੇ। ਤੇਰੀ ਕੁਦਰਤ ਵਿੱਚ ਕੀ ਹੈ ਇਹ ਮੈਂ ਗਿਣਤੀ ਨਹੀਂ ਕਰ ਸਕਦਾ, ਮੈਂ ਮਿੰਤੀ ਨਹੀਂ ਕਰ ਸਕਦਾ, ਮੈਂ ਲੇਖਾ ਕਿਵੇਂ ਕਰ ਸਕਣਾ, ਮੇਰੀ ਕੋਈ ਤਾਕਤ ਨਹੀਂ ਕਿ ਤੇਰੀ ਕੁਦਰਤ ਦੀ ਵਿਚਾਰ ਕਰ ਸਕਾਂ। ਹਾਂਜੀ,
ਵਾਰਿਆ ਨਾ ਜਾਵਾ ਇੱਕ ਵਾਰ,
ਮੈਂ ਤੇਰੇ ਤੋਂ ਕੁਰਬਾਨ ਨਾ ਹੋ ਜਾਵਾਂ, ਬਸ ਇਹ ਹੀ ਕਹਿ ਦਿਆਂ ਲੇਖੇ ਛੱਡੇ, ਮੈਂ ਤੇਰੀ ਭੇਟ ਚੜ ਜਾਵਾਂ, ਤੇਰੇ ਤੋਂ ਸਦਕੇ ਹੋ ਜਾਵਾਂ। ਹਾਂਜੀ,
ਜੋ ਦੁੱਧ ਭਾਵੈ ਸਾਈ ਭਲੀ ਕਾਰ,
ਮੇਰੇ ਵਾਸਤੇ ਉਹ ਹੀ ਕਾਰ ਚੰਗੀ ਹੈ ਭਲੀ ਹੈ ਜੋ ਤੈਨੂੰ ਭਾਉਂਦੀ ਹੈ, ਮੈਂ ਉਸੇ ਨੂੰ ਭਲੀ ਕਰਕੇ ਮੰਨ ਲਵਾਂ। ਜੋ ਦੁੱਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨੰਕਾਰ, ਇਹ ਨੰਕਾਰ ਤੂੰ ਸਦਾ ਵਾਸਤੇ ਸਲਾਮਤ ਹੈ, ਸਦਾ ਵਾਸਤੇ ਕਾਇਮ ਹੈ। ਹਾਂਜੀ,
ਅਸੰਖ ਮੂਰਖ ਅੰਧ ਕੋਰ।
ਦੂਸਰੇ ਪਾਸੇ ਜੇਕਰ ਅਸੰਖ ਜਪ, ਅਸੰਖ ਭਾਓ, ਦੂਸਰੇ ਪਾਸੇ ਕਹਿੰਦੇ ਨੇ ਬੁਰਿਆਂ ਦੀ ਵੀ ਕੋਈ ਘਾਟ ਨਹੀਂ। ਅਸੰਖ ਮੂਰਖ ਅੰਧ ਕੋਰ, ਇੱਕ ਹੁੰਦਾ ਮੂਰਖ ਤੇ ਇੱਕ ਹੁੰਦਾ ਅੰਧ ਮੂਰਖ, ਇੱਕ ਹੁੰਦਾ ਘੋਰ ਮੂਰਖ, ਇਹਨਾਂ ਦੇ ਵੀ ਪ੍ਰਕਾਰ ਨੇ। ਜਿਹੜਾ ਨਿਰਾ ਮੂਰਖ ਹੈ ਨਾ, ਉਹ ਗਲਤੀ ਕਰਦਾ ਤੇ ਹੈ, ਉਹਨੂੰ ਕਹੀਏ ਨਾ ਤੂੰ ਗਲਤੀ ਸੁਧਾਰ ਲੈ ਤੇ ਉਹ ਮੰਨਦਾ ਕੋਈ ਨਹੀਂ, ਮੰਨਦਾ ਨਹੀਂ ਪਰ ਕਹਿਣ ਵਾਲੇ ਨੂੰ ਵੀ ਕੁਛ ਨਹੀਂ ਕਹਿੰਦਾ, ਉਹਦਾ ਲਿਹਾਜ਼ ਕਰ ਦਿੰਦਾ, ਸੁਣ ਲੈਂਦਾ, ਮੰਨਦਾ ਕੋਈ ਨਹੀਂ ਕਿਉਂਕਿ ਮੂਰਖ ਹੈ। ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ, ਸਭ ਤੋਂ ਵੱਡਾ ਵੈਸੇ ਉਸ ਨੂੰ ਮੂਰਖ ਕਿਹਾ ਜਿਹੜਾ ਨਾਮ ਦੀ ਗੱਲ ਨਾ ਮੰਨੇ, ਗੁਰੂ ਦੀ ਗੱਲ ਨਾ ਮੰਨੇ। ਹੁਣ ਜਿਹੜਾ ਨਿਰਾ ਮੂਰਖ ਹੈ, ਸੁਣ ਲਈ ਤੇ ਮੰਨੀ ਕੋਈ ਨਹੀਂ। ਅੱਗੇ ਹੈ ਅੰਧ ਮੂਰਖ। ਅੰਧ ਮੂਰਖ ਕੌਣ ਹੈ? ਅੰਧ ਮੂਰਖ ਉਹ ਹੈ ਜਿਸਨੇ ਭਲੀ ਗੱਲ ਦੱਸੀ ਉਹਦੇ ਤੇ ਗੁੱਸਾ ਕਰਦਾ, ਕਹਿੰਦਾ ਤੇ ਕੁਝ ਨਹੀਂ ਪਰ ਅੰਦਰੋਂ ਕਿਹਾ ਇਹਨੇ ਮੈਨੂੰ ਕਿਉਂ ਆਖਿਆ, ਅੰਦਰੋਂ ਖਿੱਚਦਾ। ਜਿਹੜਾ ਘੋਰ ਮੂਰਖ ਹੈ ਨਾ, ਉਸਨੂੰ ਉਸਦੀ ਕੋਈ ਗਲਤੀ ਦੱਸੇ ਤੇ ਉਹਨੂੰ ਮਾਰਨ ਵਾਸਤੇ ਦੌੜੇਗਾ ਵੀ ਮੈਨੂੰ ਇਹਨੇ ਕਿਉਂ ਆਖਿਆ। ਆਪਣੀ ਗਲਤੀ ਨੂੰ ਵੀ ਸੱਚ ਮੰਨੇਗਾ, ਦੂਸਰੇ ਦੇ ਸੱਚ ਨੂੰ ਵੀ ਗਲਤੀ ਮੰਨੇਗਾ। ਤਾਂ ਕਹਿੰਦੇ ਨੇ ਅਸੰਖ ਅਣਗਿਣਤੀ ਮੂਰਖ ਨੇ, ਕੋਈ ਪਤਾ ਨਹੀਂ ਕਿੰਨੇ ਸੰਸਾਰ ਤੇ ਐਸੇ ਮੂਰਖ ਨੇ। ਹਾਂਜੀ,
ਅਸੰਖ ਚੋਰ ਹਰਾਮ ਖੋਰ।
ਅਣਗਿਣਤ ਹੀ ਚੋਰ ਨੇ ਜਿਹੜੇ ਕਿਸੇ ਦਾ ਪਰਾਇਆ ਮਾਲ ਚੁੱਕ ਕੇ ਲੈ ਜਾਂਦੇ ਨੇ। ਹਰਾਮ ਖੋਰ ਉਸਨੂੰ ਕਿਹਾ ਜਿਹੜਾ ਪਰਾਇਆ ਮਾਲ ਖਾਵੇ, ਜਿਹੜਾ ਆਪਣੇ ਤੇ ਹਲਾਲ ਨਹੀਂ, ਆਪਣਾ ਹੱਕ ਨਹੀਂ, ਪਰਾਇਆ ਮਾਲ ਖਾਣ ਵਾਲੇ ਅਸੰਖ ਅਣਗਿਣਤ ਹਨ। ਹਾਂਜੀ,
ਅਸੰਖ ਅਮਰ ਕਰ ਜਾਹੇ ਜੋਰ।
ਜੋਰ ਦਾ ਅਰਥ ਹੈ ਤਾਨ ਤਾਕਤ, ਅਮਰ ਦਾ ਅਰਥ ਹੈ ਹੁਕਮ। ਅਣਗਿਣਤ ਬੰਦੇ ਐਸੇ ਨੇ ਜਿਨ੍ਹਾਂ ਦਾ ਸੁਭਾਅ ਬਣ ਗਿਆ ਕਿ ਹੁਕਮ ਉਹਨਾਂ ਮੰਨਣਾ, ਕਦੀ ਕਿਸੇ ਦਾ ਨਹੀਂ ਸਿਰਫ ਕਰਨਾ, ਆਦਤ ਬਣ ਗਈ ਹੈ ਹੁਕਮ ਕਰਨਾ। ਕਹਿੰਦੇ ਨੇ ਜੋਰ ਵਾਲਾ ਬੰਦਾ ਹੁਕਮ ਕਰਦਾ ਮੰਨਦਾ ਨਹੀਂ, ਮੰਨਦੇ ਤੇ ਵਿਚਾਰੇ ਕਮਜ਼ੋਰ ਨੇ। ਜੋਰ ਵਾਲਾ ਤਾਣ ਵਾਲਾ ਬੰਦਾ, ਤਾਣ ਹੋਵੇ ਤਨ ਦਾ ਹੋਵੇ, ਤਨ ਦਾ ਹੋਵੇ ਵਿਦਿਆ ਦਾ ਹੋਵੇ, ਐਸਾ ਬੰਦਾ ਤੇ ਹੁਕਮ ਕਰਨਾ ਹੀ ਜਾਣਦਾ। ਹੁਕਮ ਕਰਨ ਵਾਲੇ ਕਿੰਨੇ ਕ ਚਲੇ ਗਏ, ਕਹਿੰਦੇ ਨੇ ਅਣਗਿਣਤ ਨੇ, ਕੋਈ ਪਤਾ ਨਹੀਂ ਜਿਹੜੇ ਹੁਕਮ ਕਰ ਕਰਕੇ ਚਲੇ ਗਏ। ਹਾਂਜੀ,
ਅਸੰਖ ਗੱਲ ਵੱਡ ਹੱਤਿਆ ਕਮਾਏ।
ਅਨੇਕਾਂ ਬੰਦੇ ਐਸੇ ਨੇ ਜਿਹੜੇ ਹੱਤਿਆ ਕਰ ਦਿੰਦੇ ਨੇ ਦੂਸਰੇ ਦੀ, ਉਹਦਾ ਗੱਲ ਵੱਢ ਦਿੰਦੇ ਨੇ। ਇਹ ਗੱਲ ਵੱਢਣ ਵਾਲੇ, ਹੱਤਿਆ ਕਰਨ ਵਾਲੇ ਹਥਿਆਰੇ ਕਿੰਨੇ ਕਿਥੋਂ ਚਲੇ ਗਏ, ਕਿੰਨੇ ਕ ਹੈ ਕੋਈ ਅੰਦਾਜ਼ਾ ਨਹੀਂ। ਹਾਂਜੀ,
ਅਸੰਖ ਪਾਪੀ ਪਾਪ ਕਰ ਜਾਹੇ।
ਅਣਗਿਣਤ ਪਾਪੀ ਨੇ ਜਿਹੜੇ ਪਾਪ ਕਰ ਕਰਕੇ ਇਥੋਂ ਸੰਸਾਰ ਛੱਡ ਕੇ ਚਲੇ ਜਾਂਦੇ ਹਨ।
ਅਸੰਖ ਕੂੜਿਆਰ ਕੂੜੇ ਫਰਾਹੇ।
ਅਣਗਿਣਤ ਝੂਠੇ ਬੰਦੇ ਨੇ, ਫਿਰ ਉਹ ਝੂਠ ਵਿੱਚੋਂ ਸਾਰੀ ਉਮਰ ਨਿਕਲ ਵੀ ਨਹੀਂ ਸਕਦੇ, ਕੂੜ ਵਿੱਚ ਹੀ ਫਿਰਦੇ ਰਹਿੰਦੇ। ਜੇਕਰ ਉਹ ਬੰਦੇ ਕਿਸੇ ਬਾਜ਼ਾਰ ਚ ਗਏ ਨੇ, ਉੱਥੇ ਵੀ ਕੋਈ ਨਾ ਕੋਈ ਝੂਠ ਦਾ ਤਾਣਾ ਤਾਣੀ ਲੈਣਾ। ਐਸੇ ਬੰਦੇ ਜੇਕਰ ਧਾਰਮਿਕ ਸਥਾਨ ਤੇ ਵੀ ਆ ਜਾਣ, ਤਾਂ ਵੀ ਉਹਨਾਂ ਝੂਠ ਦਾ ਜਾਲ ਕੋਈ ਨਾ ਕੋਈ ਬਣਾ ਹੀ ਲੈਣਾ। ਸਾਰੀ ਉਮਰ ਝੂਠ ਵਿੱਚ ਹੀ ਲੰਘ ਜਾਂਦੀ ਹੈ, ਸੱਚ ਦਾ ਪੱਲਾ ਫੜਦੇ ਨੇ, ਝੂਠ ਨਾਲ ਹੀ ਪਿਆਰ ਬਣ ਜਾਂਦਾ, ਝੂਠ ਹੀ ਉਹਨਾਂ ਦਾ ਦੇਵਤਾ ਬਣ ਜਾਂਦਾ। ਕੂੜ ਮਿੱਠਾ, ਕੂੜ ਮਾਪਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ, ਖੁਦ ਬਾਝ ਕੂੜੋ ਕੂੜ। ਐਸੇ ਬੰਦੇ ਵੀ ਹੈ ਜਿਹੜੇ ਗੁਰੂ ਦੇ ਸਾਹਮਣੇ ਵੀ ਝੂਠ ਬੋਲ ਜਾਂਦੇ ਨੇ। ਇੱਕ ਮੈਂ ਕਿਤੇ ਗਾਥਾ ਸੁਣੀ ਸੀ, ਬੜੀ ਅੱਛੀ ਲੱਗੀ। ਇੱਕ ਸੱਜਣ ਇੱਕ ਮਹਾਤਮਾ ਦੇ ਪਾਸ ਗਿਆ ਤੇ ਕਹਿਣ ਲੱਗਾ, ਮਹਾਰਾਜ ਤੁਹਾਨੂੰ ਗੁਰੂ ਬਣਾ ਲਵਾਂ। ਕਹਿਣ ਲੱਗੇ, ਤੂੰ ਤੇ ਅੱਜ ਤੱਕ ਰੱਬ ਦਾ ਨਾਂ ਨਹੀਂ ਲਿਆ, ਕਦੀ ਤੈਨੂੰ ਧਾਰਮਿਕ ਸਥਾਨ ਤੇ ਨਹੀਂ ਵੇਖਿਆ, ਕਦੀ ਕੋਈ ਭਲਾ ਕੰਮ ਨਹੀਂ ਤੇਰਾ, ਅੱਜ ਤੈਨੂੰ ਧਿਆਨ ਕਿਵੇਂ ਆ ਗਿਆ ਕਿ ਗੁਰੂ ਜੋ ਮੈਂ ਕਹਾਂਗਾ ਉਹ ਕਰੇਗਾ? ਕਹਿਣ ਲੱਗਾ, ਨਹੀਂ ਇਹ ਗੱਲ ਨਹੀਂ, ਗੱਲ ਅਸਲ ਹੋਰ ਹੈ। ਅੱਜ ਮੈਂ ਕਸਮ ਚੁੱਕੀ ਗੁਰੂ ਦੀ ਤੇ ਦੂਸਰੇ ਨੇ ਭਰੋਸਾ ਨਹੀਂ ਕੀਤਾ ਮੇਰੇ ਤੇ। ਕਹਿਣ ਲੱਗਾ, ਤੇਰਾ ਗੁਰੂ ਹੀ ਕੋਈ ਨਹੀਂ? ਤੇ ਵੈਸੇ ਉਹ ਕਸਮ ਤੇ ਭਰੋਸਾ ਕਰ ਲੈਂਦਾ ਤੇ 5-10 ਹਜ਼ਾਰ ਦਾ ਫਾਇਦਾ ਮੇਰਾ ਹੋ ਸਕਦਾ ਸੀ। ਮੈਂ ਤੇ ਤੁਹਾਨੂੰ ਗੁਰੂ ਬਣਾਉਣ ਲਈ ਇਸ ਲਈ ਆਇਆ ਕਿ ਘੱਟੋ ਘੱਟ ਕਸਮਾਂ ਤੇ ਚੁੱਕੀ ਜਾਵਾਂਗਾ ਨਾ ਤੁਹਾਡੀਆਂ, ਤੁਸੀਂ ਮੇਰੇ ਗੁਰੂ ਬਣ ਜਾਓ। ਹੁਣ ਜਿਹੜਾ ਬੰਦਾ ਇਸੇ ਲਈ ਸੋਚਦਾ ਪਿਆ ਕਸਮ ਤੇ ਕੋਈ ਭਰੋਸਾ ਕਰਕੇ ਫਸ ਜਾਏ ਤੇ ਮੈਂ ਝੂਠੀਆਂ ਗੁਰੂ ਦੀਆਂ ਕਸਮਾਂ ਚੁੱਕੀ ਜਾਵਾਂ, ਹੁਣ ਐਸੇ ਬੰਦੇ ਅਣਗਿਣਤ ਨੇ। ਅਸੰਖ ਕੂੜਿਆ ਕੂੜੇ ਫਰਾਹੇ, ਹਰ ਥਾਂ ਤੇ ਝੂਠ ਵਿੱਚ ਹੀ ਵਿਚਰਦੇ ਰਹਿੰਦੇ ਨੇ, ਸੱਚ ਜੀਵਨ ਵਿੱਚ ਪ੍ਰਵੇਸ਼ ਹੀ ਨਹੀਂ ਕਰ ਸਕਿਆ। ਹਾਂਜੀ,
ਅਸੰਖ ਮਲੇਸ਼ ਮਲ ਭਖ ਖਾਹੇ।
ਮਲੇਸ਼ ਸ਼ਬਦ ਦਾ ਅਰਥ ਹੈ ਮੈਲੀ ਇੱਛਿਆ ਵਾਲਾ, ਜਿਸ ਦੀ ਇੱਛਿਆ ਹਮੇਸ਼ਾ ਮੈਲੀ ਹੈ, ਉਹ ਹੈ ਮਲੇਸ਼। ਅਣਗਿਣਤ ਨੇ ਮੈਲੀ ਇੱਛਿਆ ਵਾਲੇ, ਮਲ ਭਖ ਪਰਾਇਆ ਮਾਲ ਖਾਣ ਵਾਲੇ, ਫੱਕੇ ਮਾਰੀ ਜਾਣ ਵਾਲੇ, ਖਾਈ ਜਾਣ ਵਾਲੇ ਪਰਾਇਆ ਮਾਲ, ਇਹ ਸਮੁੱਚੀ ਮੈਲ ਖਾਣ ਵਾਲੀ ਗੱਲ ਹੈ, ਉਹ ਕਹਿੰਦੇ ਨੇ ਖਾਈ ਜਾ ਰਹੇ ਹਨ। ਹਾਂਜੀ,
ਅਸੰਖ ਨਿੰਦਕ ਸਿਰ ਕਰਹਿ ਭਾਰ।
ਅਨੇਕਾਂ ਅਣਗਿਣਤ ਹੀ ਨਿੰਦਕ ਹਨ ਜਿਹੜੇ ਨਿੰਦਾ ਕਰ ਕਰਕੇ ਆਪਣੇ ਸਿਰ ਤੇ ਭਾਰ ਚੜਾ ਲੈਂਦੇ। ਕਬੀਰ ਸਾਹਿਬ ਜੀ ਦਾ ਬਚਨ ਹੈ, ਉਹ ਕਹਿੰਦੇ ਨੇ ਤੂੰ ਚੜਨਾ ਚਾਹੁੰਦਾ ਬਹੁਤ, ਚਾਹ ਤੇ ਹੌਲਾ ਹੋ ਕੇ ਚੜ, ਭਾਰ ਤੇ ਤੇਰੇ ਕੋਲ ਆਪਣੇ ਪਾਪਾਂ ਦਾ ਹੀ ਬੜਾ ਹੈ ਤੇ ਤੂੰ ਹੋਰ ਪੰਡ ਸਿਰ ਤੇ ਰੱਖੀ ਆ ਰਿਹਾ। ਕਬੀਰ, ਭਾਰ ਪਰਾਈ ਸਿਰ ਚੜੈ, ਚੱਲਿਓ ਚਾਹੈ ਬਾਤ, ਆਪਣੇ ਭਾਰ ਹੈ ਨਾ ਡਰੈ, ਆਗੈ ਅਵਗਟ ਖਾਟ। ਅਣਗਿਣਤ ਬੰਦੇ ਐਸੇ ਨੇ ਨਿੰਦਾ ਕਰਕੇ ਪਰਾਇਆ ਭਾਰ ਸਿਰ ਤੇ ਚੜ ਰਹੇ ਨੇ। ਹਾਂਜੀ,
ਨਾਨਕ ਨੀਚ ਕਹਿ ਵਿਚਾਰ।
ਸਾਹਿਬਾਂ ਨੇ ਆਪਣੇ ਨਾਲ ਸ਼ਬਦ ਇੱਥੇ ਨੀਚ ਜੋੜ ਲਿਆ। ਕਿਉਂ ਜੋੜਿਆ? ਹੋਰਨਾਂ ਥਾਵਾਂ ਤੇ ਵੀ ਆਖਿਆ, ਨੀਚਾ ਅੰਦਰ ਨੀਚ ਜਾ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕਹਿ ਸੰਗ ਸਾ, ਵੱਡਿਆਂ ਸਿਉਂ ਕਿਆ ਰੀਸ। ਸਾਹਿਬ ਕਹਿੰਦੇ ਨੇ ਜੇ ਦੂਸਰਿਆਂ ਨੂੰ ਮੈਂ ਆਖਿਆ ਨਾ, ਇੰਨੇ ਬੰਦੇ ਸੰਸਾਰ ਵਿੱਚ ਬੁਰੇ ਨੇ ਤੇ ਮੈਂ ਵੀ ਇਹਨਾਂ ਦੇ ਵਿੱਚ ਹੀ ਹਾਂ। ਆਪਣੇ ਆਪ ਨੂੰ ਕਿੰਨੀ ਨਿਮਰਤਾ ਗੁਰਦੇਵ ਨੇ ਸਾਨੂੰ ਸਿਖਾਈ। ਕਹਿੰਦੇ ਨੇ ਇਹ ਨਾਨਕ ਨੀਚ ਦਾਤਾ ਤੇਰੇ ਦਰ ਤੇ ਮੈਂ ਇਹਨਾਂ ਦੇ ਵਿੱਚ ਹੀ ਖਲੋਵਾਂਗਾ ਜੋ ਬੁਰੇ ਨੇ, ਤਾਂ ਕਿ ਇਹਨਾਂ ਦਾ ਵੀ ਨਿਸਤਾਰਾ ਹੋਵੇ, ਇਹਨਾਂ ਦਾ ਵੀ ਉਧਾਰ ਹੋਵੇ, ਇਹਨਾਂ ਨੂੰ ਮੈਂ ਸਮਝਾ ਸਕਾਂ ਅਸੀਂ ਚੰਗੇ ਨਹੀਂ, ਅਸੀਂ ਬੜੇ ਮੰਦੇ, ਅਸੀਂ ਬੜੇ ਅਕਿਰਤ ਗਾਣਾ। ਬਾਣੀ ਵਿੱਚ ਐਸੇ ਸ਼ਬਦ ਥਾਂ ਥਾਂ ਕਹੇ ਨੇ, ਉਹ ਬਾਕੀ ਵਿਚਾਰ ਆਪਾਂ ਕੱਲ ਕਰਾਂਗੇ। ਗੁਰਦੇਵ ਜੀ ਕਹਿੰਦੇ ਨੇ ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵ ਹੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨੰਕਾਰ। ਔਰ ਅੰਕੇ ਪੰਕਤੀ ਸਾਰੇ ਪੜ੍ਹੀਏ ਤੇ ਸਮਾਪਤੀ ਹੈ। ਜੋ ਤੁਦ ਭਾਵ ਸਾਈ ਭਲੀਕਾਰ, ਜੋ ਤੁਦ ਭਾਵ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।